ਇਹਤੇ ਬਾਬਿਆਂ ਦੀ ਗੱਡੀ ਤੇ ਬਾਬਿਆਂ ਦੀ ਸੀਟ ਹੈ ਤੇ ਤੇ ਦੂਜਾ ਨਹੀਂ ਬਹਿ ਸਕਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੀ ਬੈੱਡ ਪਲੰਘਾ ਉਹ ਹੋਵੇ, ਅਸੀਂ ਕਹੀਏ ਇਹਦੇ ਤੇ ਕੋਈ ਹੋਰ ਨਹੀਂ ਬਹਿ ਸਕਦਾ, ਇਹਦੇ ਤੇ ਮੇਰੇ ਸ਼ਹਿਨਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੈਠਣਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਕਿਤੇ ਵੀ ਨਹੀਂ ਚੁੱਕਿਆ, ਔਰੰਗਜ਼ੇਬ ਬਾਦਸ਼ਾਹ ਵਰਗੇ ਨਹੀਂ ਝੁਕਾ ਸਕੇ। ਲੱਖਾਂ ਕਰੋੜਾਂ ਦਸ ਦਸ ਲੱਖ ਦੀਆਂ ਫੌਜਾਂ ਆ ਗਈਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਨਹੀਂ ਝੁਕਾ ਸਕੇ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਸ ਝੁਕਿਆ ਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਝੁਕਿਆ, ਹਜ਼ੂਰ ਸਾਹਿਬ ਦੀ ਧਰਤੀ ਤੇ ਝੁਕਾਇਆ ਨਾ ਸਿਰ। ਉਹਨਾਂ ਨੇ ਕਿਹਾ ਵੀ ਆਗਿਆ ਭਈ ਤਵੀ ਚਲਾਇਓ, ਸਭ ਸਿੱਖਨ ਕੋ
ਹੁਕਮ ਹੈ
ਗੁਰੂ ਮਾਨਿਓ
ਗ੍ਰੰਥ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਆਪਣਾ ਸੀਸ ਝੁਕਾ ਦਿੱਤਾ ਮਹਾਰਾਜ ਦੇ ਅੱਗੇ। ਤੇ ਸਾਡੇ ਘਰ ਉਹ ਸ਼ਹਿਨਸ਼ਾਹ ਆਉਂਦੇ ਨੇ, ਇਹ ਮੈਂ ਬੇਨਤੀ ਬੜੀਆਂ ਸਟੇਜਾਂ ਤੋਂ ਕੀਤੀ ਹੈ ਕਿ ਪਿਆਰਿਓ ਜਿੱਥੇ ਗੁਰਦੁਆਰਿਆਂ ਵਿੱਚ ਰੁਮਾਲੇ ਦਿੰਦੇ ਉਹਨਾਂ ਰੁਮਾਲਿਆਂ ਦੀ ਕੋਈ ਕਮੀ ਨਹੀਂ, ਰੁਮਾਲਿਆਂ ਦੀਆਂ ਤੇ ਪੰਡਾਂ ਬੰਨੀਆਂ ਪਈਆਂ, ਇੱਕ ਇੱਕ ਗੁਰਦੁਆਰੇ ਜਿਹੜੇ ਮਰਜ਼ੀ ਵੇਖ ਲਓ ਜਾ ਕੇ, ਰੁਮਾਲਿਆਂ ਦੀ ਕੋਈ ਕਮੀ ਨਹੀਂ। ਸਾਂਝੇ ਤੌਰ ਤੇ ਮਹਾਰਾਜ ਦੇ ਚਾਰ ਪੰਜ ਤਖਤ ਬਣਾਓ, ਜੇ ਇੱਕ ਬੰਦਾ ਸੇਵਾ ਕਰ ਲੈ ਵਧੀਆ ਗੱਲ, ਜੇ ਸਾਰੀ ਸੰਗਤ ਨਹੀਂ ਕਰ ਸਕਦੀ। ਕਮੇਟੀ ਵਾਲੇ ਪੰਜ ਤਖਤ ਮਹਾਰਾਜ ਦੇ ਬੜੇ ਸੋਹਣੇ ਪਲਾਈ ਲਾ ਕੇ ਬੜੇ ਸੋਹਣੇ ਤਖਤ ਬਣਾਉਣ, ਜਿਹਨੇ ਮਹਾਰਾਜ ਦਾ ਸਰੂਪ ਲਜਾਣਾ ਅਗਲੇ ਨੂੰ ਪਹਿਲਾਂ ਹਦਾਇਤ ਕਰ ਦਿਓ ਭਾਈ, ਪਹਿਲਾਂ ਸਤਿਗੁਰਾਂ ਦਾ ਤਖਤ ਜਾਏਗਾ, ਸਾਡੇ ਸਤਿਗੁਰੂ ਬਾਅਦ ਚ ਜਾਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਸਤਿਕਾਰ ਹੈ ਮਹਾਰਾਜ ਦਾ ਵੀ ਸਤਿਗੁਰਾਂ ਦੇ ਤਖਤ ਤੇ ਕੋਈ ਬੰਦਾ ਨਹੀਂ ਬੈਠੂ, ਉਹ ਜਦੋਂ ਜਾਣਗੇ ਮਹਾਰਾਜ ਬਹਿਣਗੇ, ਬਸ ਜਦੋਂ ਸਤਿਗੁਰਾਂ ਦਾ ਸੁੱਖ ਆਸਣ ਕਰ ਲਿਆ, ਤਖਤ ਵੀ ਮਗਰ ਹੀ ਆ ਗਿਆ, ਇੱਕ ਸਾਈਡ ਤੇ ਲਾ ਦਿਓ ਵੀ ਜਿੱਦਣ ਕੋਈ ਖੰਡ ਪਾਠ ਕਰਾਊ ਜਾਂ ਸਹਿਜ ਪਾਠ ਕਰਾਊ, ਇਹ ਤਖਤ ਉਦਣ ਜਾਊ, ਇੱਥੋਂ ਉਂਝ ਨਹੀਂ ਜਾਣਾ, ਇੱਥੇ ਹੀ ਪਿਆ ਸਾਈਡ। ਉਹ ਜਿਹੜੇ ਬੈੱਡਾਂ ਤੇ ਸ਼ਰਾਬਾਂ ਪੀਤੀਆਂ ਜਾਂਦੀਆਂ ਉਹਨਾਂ ਦੇ ਉੱਤੇ ਹੀ ਮਹਾਰਾਜ ਦਾ ਪ੍ਰਕਾਸ਼ ਕਰ ਦਿੰਦੇ ਹਾਂ ਆਪਾਂ। ਸਤਿਗੁਰਾਂ ਦਾ ਤਖਤ ਵੀ ਇੱਕ ਵੱਖਰਾ ਹੋਵੇ ਜਿਹਦੇ ਤੇ ਹੋਰ ਕੋਈ ਬੰਦਾ ਨਾ ਬੈਠੇ, ਇਹ ਜ਼ਰੂਰੀ ਬੇਨਤੀ ਹੈ। ਬਾਹਰੀ ਸਤਿਕਾਰ ਹੈ ਭਾਵੇਂ ਬਾਹਰੀ, ਪਰ ਇਹ ਜ਼ਰੂਰੀ ਸਾਡਾ ਫਰਜ਼ ਬਣਦਾ, ਚੰਗਾ ਲੱਗਦਾ। ਇਹ ਹਰ ਕਿੰਨੇ ਪਿੰਡਾਂ 'ਚੋਂ ਸੰਗਤ ਆਈ ਹੈ, ਆਪੋ ਆਪਣੇ ਗੁਰਦੁਆਰੇ ਪਿੰਡਾਂ ਦੇ ਵਿੱਚ ਇੱਕ ਵੱਖਰੇ ਤਖਤ ਬਣਾਓ, ਜੇ ਵੱਡੇ ਨਹੀਂ ਤਖਤ ਪੋਜ ਵਗੈਰਾ ਹੀ ਬਣਾ ਲਓ ਭਾਵੇਂ, ਪਰ ਗੁਰੂ ਦਾ ਤਖਤ ਵੱਖਰਾ ਹੋਵੇ ਜਿਹਦੇ ਤੇ ਹੋਰ ਨਾ ਕੋਈ ਬੈਠੇ। ਹਰ ਗੁਰਦੁਆਰੇ ਵਿੱਚ ਚਾਰ ਚਾਰ ਪੰਜ ਪੰਜ ਮਾਰ ਦੇ ਤਖਤ ਹੋਣੇ ਬੜੇ ਜ਼ਰੂਰੀ ਹਨ। ਇੱਕ ਗੱਲ ਹੋਰ ਛੋਟੀ ਜੀ, ਜਿੱਦਾਂ ਹੁਣ ਸਮਾਂ ਬਦਲ ਗਿਆ, ਰਿਵਾਜ ਬਦਲ ਗਿਆ, ਉਹ ਵੀ ਸਮਾਂ ਸੀ ਜਦੋਂ ਲੋਕ ਇੱਕ ਝੋਲੇ ਜਿਹੇ ਦੇ ਵਿੱਚ ਪਾ ਕੇ ਕੱਪੜੇ ਪੰਜ ਸੱਤ ਸੂਟ ਇਕੱਠੇ ਪਾ ਕੇ ਚੱਲ ਪੈਂਦੇ, ਤੁਰ ਪੈਂਦੇ ਸੀ। ਵੇਖਿਆ ਨੀ ਵੀ ਬੂਟੀਆਂ ਜਿਹੇ ਵਾਲਾ ਝੋਲਾ ਜਿਹਾ ਹੁੰਦਾ ਸੀ, ਉਹਦੇ ਵਿੱਚ ਹੀ ਬੱਸ ਤੇ ਚੜ੍ਹ ਜਾਣਾ, ਮੇਲ ਗੇਲ ਜਾਂਦਾ ਸੀ, ਇੰਝ ਹੀ ਗੱਠੜੀਆਂ ਜਾਂਦੀਆਂ ਸੀ। ਪਰ ਅੱਜ ਸਮਾਂ ਉਹ ਹੈ ਨਹੀਂ, ਅੱਜ ਤੇ ਬਿਹਾਰ ਦਾ ਭਈਆ ਵੀ ਹੈ ਨਾ ਜਿਹੜਾ, ਜਦੋਂ ਬਿਹਾਰ ਜਾਂਦਾ ਉਹ ਵੀ ਆਪਣੇ ਕੱਪੜੇ ਸੂਟ ਕੇਸ ਚ ਪਾ ਕੇ ਲਿਜਾਂਦਾ। ਜ਼ਮਾਨਾ ਬਦਲ ਗਿਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹੀ ਗੱਠੜੀ ਹੋਈ ਰਹੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਕ ਵਿਛਾ ਕੇ ਨਾ ਰੁਮਾਲਾ ਥੱਲੇ, ਇੱਕ ਥੱਲੇ ਰੁਮਾਲਾ ਵਿਛਾ ਕੇ ਉਹਦੇ ਉੱਤੇ ਹੀ ਪੰਜ ਚਾਰ ਰੁਮਾਲੇ ਉਹਦੇ ਵਿੱਚ ਪਾ ਕੇ ਦਿੱਤੀਆਂ ਪੰਜ ਚਾਰ ਗੰਢਾਂ ਤੇ, ਆਹ ਕੀ ਜਾ ਰਿਹਾ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਸਤਰ ਜਾ ਰਹੇ ਨੇ। ਲੈ ਬਿਹਾਰੀ ਭਈਆ ਵੀ ਸੂਟ ਕੇਸ ਚ ਪਾਈ ਲਿਜਾਂਦਾ, ਸਤਿਗੁਰਾਂ ਦੀ ਉਹੀ ਗੱਠੜੀ ਚੱਕੀ ਫਿਰਦੇ ਨੇ। ਸਾਧ ਸੰਗਤ ਜੀ, ਇਹ ਜ਼ਰੂਰੀ ਆ ਵੀ ਬਾਦਸ਼ਾਹਾਂ ਦੇ ਬਾਦਸ਼ਾਹ, ਰਾਜਿਆਂ ਦੇ ਰਾਜੇ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਜਾ ਰਹੇ ਨੇ, ਇੰਨਾ ਸਿਰ ਹੀ ਨਹੀਂ ਝੁਕਦਾ ਕਿਸੇ ਨੂੰ, ਜੋ ਸਤਿਕਾਰ ਮਹਾਰਾਜ ਦਾ ਹੋਣਾ ਚਾਹੀਦਾ ਸੀ ਉਹ ਨਹੀਂ ਕਰਦੇ। ਕਈ ਥਾਵਾਂ ਤੇ ਪੰਜ ਬੰਦੇ ਵੀ ਸਰੂਪ ਲਿਜਾਣ ਵਾਸਤੇ ਤਿਆਰ ਨਹੀਂ ਹੁੰਦੇ। ਕਿੰਨੀ ਖੁਸ਼ੀ ਹੋਈ ਰਾਤ ਮੈਨੂੰ ਇੱਥੇ ਵੇਖ ਕੇ ਵੀ ਨੌਜਵਾਨ ਕਿੱਦਾਂ ਕੀਰਤਨ ਕਰਦੇ ਹੋਏ ਮਹਾਰਾਜ ਦਾ ਸਰੂਪ ਲੈ ਕੇ ਜਾਂਦੇ, ਕਿੰਨੀ ਵਧੀਆ ਗੱਲ। ਇਹ ਘਰ ਘਰ ਹੋਣਾ ਚਾਹੀਦਾ ਵੀ ਜਦੋਂ ਮਹਾਰਾਜ ਦੇ ਸਰੂਪ ਕਿਤੇ ਲੈ ਕੇ ਜਾਣੇ, ਕੋਈ ਕੀਰਤਨ ਕਰਦਾ ਲੈ ਕੇ ਜਾਏ, ਹਮ ਘਰ ਸਾਜਣ ਆਏ ਸਾਚੇ ਮੇਲ
ਮਿਲਾਏ।
ਇਹ ਸਤਿਕਾਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਹੁਣ ਜਦੋਂ ਅਸੀਂ ਆਪਣੇ ਕੱਪੜੇ, ਹੁਣ ਜੇ ਕੋਈ ਬਾਹ ਤੋਂ ਫੜ ਕੇ ਪੁੱਛੇ ਵੀ ਆ ਜਿਹੜੀ ਗੱਠੜੀ ਦੀ ਚੱਕੀ ਲਿਜਾਣਾ ਹੈ, ਜਿੱਦੇ ਤੂੰ ਰਿਸ਼ਤੇਦਾਰੀ ਚ ਜਾਣਾ, ਕੀ ਏਦਾਂ ਆਪਣੇ ਕੱਪੜੇ ਪਾ ਕੇ ਲੈ ਜਾਏਗਾ ਵੀ ਤੂੰ ਜਿਹੜਾ ਕੁੜਤਾ ਪਜਾਮਾ ਤੇਰਾ ਜਾਂ ਤੇਰੀ ਪੈਂਟ ਸ਼ਰਟ ਪਾ ਕੇ ਜਾਣਾ ਹੀ ਹੋਏਗਾ, ਜਦੋਂ ਰਿਸ਼ਤੇਦਾਰੀ ਦਾ ਚੋਲਾ ਪਾ ਕੇ ਜਾਂਦਾ ਹੋਏਗਾ ਨਾ, ਜਦੋਂ ਤੂੰ ਮਹਾਰਾਜ ਦਾ ਸਰੂਪ ਤੇ ਅੱਜ ਲਈ ਜਾਂਦਾ ਕੱਪੜੇ ਤੇ ਗੱਠੜੀ ਚ ਲਪੇਟ ਕੇ ਲਈ ਜਾਂਦਾ ਮਹਾਰਾਜ ਦੇ ਬਸਤਰ, ਕੀ ਤੇਰੇ ਬਸਤਰ ਹੈ ਚੱਕ ਕੇ ਲੈ ਜਾਏਗਾ? ਉਹ ਕਹੂ ਨਾ, ਵੱਟ ਨੀ ਪੈ ਜਾਣਗੇ। ਸਤਿਗੁਰਾਂ ਦੇ ਰੁਮਾਲਿਆਂ ਦਾ ਵੀ ਸਤਿਕਾਰ ਕਰਨਾ ਚਾਹੀਦਾ। ਇਹ ਬੇਨਤੀ ਆ ਵੀ ਰੁਮਾਲਾ ਗੁਰਦੁਆਰੇ ਭਾਵੇਂ ਨਾ ਦਿਓ, ਕਮੀ ਕੋਈ ਨੀ, ਰੁਮਾਲੇ ਬਹੁਤ ਨੇ। ਜਿਨ੍ਹਾਂ ਨੇ ਅੱਜ ਤੋਂ ਖੰਡ ਪਾਠ ਕਰਾਉਣਾ ਨਾ,
ਜਾਂ ਸਹਿਜ ਪਾਠ ਕਰਾਉਣਾ ਹੈ, ਸਭ ਤੋਂ ਪਹਿਲਾਂ ਇਹ ਵੇਖੋ ਵੀ ਸਾਡੇ ਗੁਰਦੁਆਰੇ ਮਹਾਰਾਜ ਦੇ ਜਿਹਦੇ ਚ ਰੁਮਾਲੇ ਪਾ ਕੇ ਲਿਜਾਣੇ ਨੇ ਕੋਈ ਸੂਟਕੇਸ ਹੈ, 1000 ਰੁਪਏ ਦਾ, 1500 ਰੁਪਏ ਦਾ, 2 ਜਾਂ 3 ਸੂਟਕੇਸ ਵਧੀਆ ਹਰ ਗੁਰਦੁਆਰੇ ਵਿੱਚ ਰੱਖੋ, ਉਹਦੇ ਵਿੱਚ ਰੁਮਾਲੇ ਪੈਕ ਕਰਕੇ ਜਾਣ ਵੀ ਸਤਿਗੁਰਾਂ ਦੇ ਵਸਤਰ ਇਹਦੇ ਵਿੱਚ ਹੀ ਲੈ ਕੇ ਜਾਣੇ, ਉਹਦੇ ਚ ਹੋਰ ਨਾ ਕੋਈ ਵਰਤੇ। ਸਤਿਗੁਰਾਂ ਦੇ ਤਖ਼ਤ ਬਣਾਓ, ਇਹ ਸਤਿਗੁਰਾਂ ਦਾ ਅਦਬ ਸਤਿਕਾਰ ਜਿਹੜਾ ਅਸੀਂ ਮੁੱਖ ਰੱਖਣਾ, ਭਾਵੇਂ ਕਿ ਬਾਹਰੀ ਸਤਿਕਾਰ ਆ ਪਰ ਕਰਨ ਦਾ, ਇਹ ਸਤਿਕਾਰ ਕਰਨ ਦਾ ਸਾਡਾ ਫਰਜ਼ ਬਣਦਾ। ਚੰਗਾ ਲੱਗਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਵੀ ਪਿੰਡਾਂ ਦੇ ਵਿੱਚ ਸੂਟਕੇਸ 1000, 1000, 1500, 1500 ਦੇ ਗੁਰਦੁਆਰੇ ਲੈ ਕੇ ਦਿਓ, ਰੁਮਾਲੇ ਨਾ ਦਿਓ ਭਾਵੇਂ ਕੋਈ ਗੱਲ ਨੀ, ਖੰਡ ਪਾਠ ਕਰਾ ਕੇ ਰੁਮਾਲੇ ਦੀ ਥਾਂ ਤੇ ਸੂਟਕੇਸ ਭੇਟਾ ਕਰ ਦਿਓ, 5-4 ਸੂਟਕੇਸ ਹੋ ਜਾਣਗੇ, ਬਾਅਦ ਚ ਭਾਵੇਂ ਰੁਮਾਲੇ ਦੇਈ ਜਾਇਓ। 5-4 ਚਾਹੀਦੇ ਨੇ, ਕਈ ਵਾਰੀ 5-5 ਖੰਡ ਪਾਠ ਇਕੱਠੇ ਆ ਜਾਂਦੇ, 5-5 ਸਹਿਜ ਪਾਠ ਚੱਲਦੇ ਨੇ ਪਿੰਡਾਂ ਚ। ਇਸ ਕਰਕੇ ਭਾਈ ਇਹ ਬਾਹਰੀ ਸਤਿਕਾਰ ਬਹੁਤ ਜ਼ਰੂਰੀ ਹੈ, ਪਰ ਅੰਦਰੂਨੀ ਸਤਿਕਾਰ ਕੀ ਹੈ? ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਸੁਣੀਏ ਤੇ ਮੰਨੀਏ। ਖੰਡ ਪਾਠ ਅਸੀਂ ਕਰਾਉਂਦੇ ਹਾਂ, ਖੰਡ ਪਾਠ ਕਰਾਉਣ ਦਾ ਮਤਲਬ ਇੰਨਾ ਹੀ ਹੁੰਦਾ ਵੀ ਕੋਲ ਬਹਿ ਕੇ ਅਸੀਂ ਬਾਣੀ ਸੁਣੀਏ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ
ਬਾਣੀ
ਬਾਣੀ। ਕਈ ਲੋਕ ਅੱਜ ਕਹਿੰਦੇ ਆ ਵੀ ਬਾਬਾ ਜੀ ਬੜਾ ਦੁੱਖ ਹੈ, ਬੜੀ ਬਿਮਾਰੀ ਹੈ, ਜੇ ਅਗਲੇ ਨੂੰ ਗਾਂਹ ਤੋਂ ਕਹਿ ਦੋ ਵੀ ਖੰਡ ਪਾਠ ਕਰਾ ਦੋ, ਉਸ 2-4 ਮਹੀਨਿਆਂ ਬਾਅਦ ਆਉਂਦਾ ਬਾਬਾ ਜੀ ਖੰਡ ਪਾਠ ਤੇ ਕਰਾਇਆ ਸੀ, ਗੱਲ ਤੇ ਬਣੀ ਨੀ। ਕਿਉਂ ਨੀ ਬਣੀ? ਕਹਿੰਦੇ ਖੰਡ ਪਾਠ ਤੇ ਕਰਾਇਆ ਸੀ, ਜੇ ਅਗਲੇ ਨੂੰ ਪੁੱਛੋ ਵੀ ਖੰਡ ਪਾਠ ਤੇ ਕਰਾਇਆ ਸੀ, ਬਾਣੀ ਕਿੰਨਾ ਟਾਈਮ ਕੋਲ ਬਹਿ ਕੇ ਸੁਣੀ ਸੀ? ਉਹਦੇ ਭੋਗ ਵੇਲੇ ਵੀ ਵਾਜਾਂ ਮਾਰ ਮਾਰ ਕੇ ਸੱਦਣਾ ਪਿਆ ਵੀ ਭੋਗ ਪੈਂਦਾ ਆ ਜਾ, ਖੰਡ ਪਾਠ ਤੇ ਸੁਣਿਆ ਹੀ ਨੀ। ਤੇ ਕਿਤੇ ਇਹ ਲਿਖਿਆ ਬਾਣੀ ਦੇ ਵਿੱਚ, ਜਾਂ ਬਾਣੀ ਚ ਲਿਖਿਆ ਵਿਖਾ ਦਿਓ ਜਾਂ ਕਿਸੇ ਇਤਿਹਾਸ ਚ ਲਿਖਿਆ ਵਿਖਾ ਦਿਓ ਵੀ ਖੰਡ ਪਾਠ ਕੱਟਣ ਨਾਲ ਦੁੱਖ ਕੱਟੇ ਜਾਂਦੇ ਖੰਡ ਪਾਠ ਕਰਾਉਣ ਨਾਲ, ਕਿਤੇ ਇਹ ਨੀ ਲਿਖਿਆ। ਲਿਖਿਆ ਤੇ ਇਹ ਹੈ ਵੀ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਬਾਣੀ ਨੂੰ ਸੁਣਨ ਨਾਲ ਦੁੱਖ ਕੱਟੇ ਜਾਂਦੇ ਨੇ, ਖੰਡ ਪਾਠ ਕਰਾਉਣ ਨਾਲ ਨੀ ਕੱਟੇ ਜਾਂਦੇ। ਖੰਡ ਪਾਠ ਕਰਾਓ ਪਰ ਘੱਟ ਤੋਂ ਘੱਟ ਵੀ 20 ਘੰਟੇ ਕੋਲ ਬਹਿ ਕੇ ਬਾਣੀ ਸੁਣੋ, 5-4 ਘੰਟੇ ਸਵੇਰੇ, 5-4 ਸ਼ਾਮ ਨੂੰ, ਵੱਧ ਤੋਂ ਵੱਧ ਜੇ ਖੰਡ ਪਾਠ ਕਰਾਉਣਾ। ਅੱਬਲ ਤੇ ਸਹਿਜ ਪਾਠ ਕਰਾਓ, ਪਰ ਸਾਡਾ ਕੀ ਕੰਮ ਹੈ? ਪੂਰੇ ਸਤਿਗੁਰ ਕਿਰਪਾ ਕੀਤੀ ਸ਼ਾਦੀ ਦਾ ਦਿਨ ਆਇਆ, ਸਤਿਗੁਰਾਂ ਦੇ ਧੰਨਵਾਦ ਵਾਸਤੇ ਖੰਡ ਪਾਠ ਕਰਾਇਆ, ਅਖੰਡ ਪਾਠ ਦੇ ਕਮਰੇ ਮੂਹਰੇ ਟੈਲੀਵਿਜ਼ਨ ਚੱਲੇ, ਸਾਰਾ ਟੱਬਰ ਟੀਵੀ ਮੂਹਰੇ, ਬਾਬਾ ਜੀ ਰਹਿ ਗਏ ਇਕੱਲੇ। ਏਦਾਂ ਹੀ ਹੁੰਦਾ ਸਾਡੇ ਘਰਾਂ ਚ, ਉਧਰ ਤੇ ਟੀਵੀ ਚੱਲਦਾ, ਸਾਰਾ ਟੱਬਰ ਟੀਵੀ ਮੂਹਰੇ ਬੈਠਾ ਹੁੰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਨੇ, ਚਲੋ ਕੋਈ ਨੀ, ਕਿਤੇ ਛੋਟੀ ਜੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਡੇ ਘਰ ਚ ਆ ਜਾਣਾ ਕੋਈ ਛੋਟੀ ਜੀ ਗੱਲ ਨਹੀਂ। ਮੈਂ ਕਈ ਵਾਰੀ ਹੈਰਾਨ ਹੁੰਦਾ, ਮੈਨੂੰ ਕਈ ਕਹਿੰਦੇ ਆ ਬਾਬਾ ਜੀ ਤੁਸੀਂ ਖੰਡ ਪਾਠ ਤਾਂ ਕਰਾਵਾਂਗੇ ਜੇ ਤੁਸੀਂ ਆਓਗੇ। ਮੈਂ ਹੈਰਾਨ ਉਹਨਾਂ ਨੇ, ਵੇਖ ਲਓ ਇਹ ਗੁਰੂ ਸਾਹਿਬ ਨਾਲੋਂ ਮੈਨੂੰ ਵੱਡਾ ਸਮਝਦੇ ਆ, ਕਿੱਡੀ ਵੱਡੀ ਮੂਰਖਤਾਈ ਹੈ। ਇਹ ਕਹਿੰਦੇ ਆ ਵੀ ਲੈ ਤੁਸੀਂ ਆਓਗੇ ਤੇ ਕਰਾ ਲਾਂਗੇ ਬਾਬਾ ਜੀ, ਨਹੀਂ ਤੇ ਖੰਡ ਪਾਠ ਤੇ ਉਦੋਂ ਹੀ ਕਰਾਉਣਾ ਜਦੋਂ ਤੁਸੀਂ ਆਓਗੇ। ਤੁਸੀਂ ਚਰਨ ਪਾਇਓ ਨਾਲ ਕੀਰਤਨ ਭਾਵੇਂ ਨਾ ਕਰਿਓ, ਲੈ ਦੱਸੋ ਇਹ ਗੁਰੂ ਸਾਹਿਬ ਦੇ ਚਰਨ ਸਮਝਦੇ ਹੀ ਨਹੀਂ, ਕਿਤੇ ਛੋਟੀ ਗੱਲ ਆ? ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਘਰ ਰਾਜਿਆਂ ਦੇ ਰਾਜੇ ਆਉਣ, ਉਹ ਮਹਾਰਾਜ ਜਿਨ੍ਹਾਂ ਨੂੰ ਕਰੋੜਾਂ ਸਿਰ ਰੋਜ਼ ਝੁਕਦੇ ਨੇ, ਕਿਤੇ ਅੰਦਰੂਨੀ ਅੱਖਾਂ ਨਾਲ, ਗਿਆਨ ਦੀਆਂ ਅੱਖਾਂ ਨਾਲ ਵੇਖੋ ਮਹਾਰਾਜ ਕੀ ਨੇ। ਕਾਗਜ਼ ਤੇ ਅੱਖਰ ਰੁਮਾਲੇ ਤੇ ਪੀੜੇ ਨਾ ਵੇਖੋ, ਕਦੇ ਗਿਆਨ ਦੇ ਨੇਤਰ ਖੋਲ ਕੇ ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਨੇ, ਫਿਰ ਪਤਾ ਲੱਗੇਗਾ ਵੀ ਬਾਣੀ ਗੁਰੂ,
ਗੁਰੂ ਹੈ ਬਾਣੀ
ਵਿੱਚ ਬਾਣੀ ਅੰਮ੍ਰਿਤ
ਸਾਰੇ,
ਫਿਰ ਪਤਾ ਲੱਗਣਾ ਉਹ ਇਹੀ ਗੁਰੂ ਨਾਨਕ ਹੈ, ਇਹੀ ਹੈ ਰੱਬ ਜਿਹੜਾ ਸਾਡੇ ਘਰ ਬੈਠਾ। ਜਦੋਂ ਮਹਾਰਾਜ ਆਉਣ ਨਾ ਘਰ ਖੰਡ ਪਾਠ ਕਰਾਉਣਾ ਹੈ, ਉਹ ਤੇਰੀਆਂ ਅੱਖਾਂ ਚ ਪਾਣੀ ਹੋਵੇ, ਅੰਦਰ ਬਿਰਹੋ ਹੋਵੇ, ਅੱਖਾਂ ਦੇ ਵਿੱਚੋਂ ਪਾਣੀ ਆਵੇ। ਸਤਿਗੁਰੂ ਜਦੋਂ ਘਰ ਬੈਠੇ ਹੋਣ ਨਾ, ਇਹ ਜਦੋਂ ਮਹਾਰਾਜ ਆ ਰਹੇ ਹੋਣ ਤੇ ਤੂੰ ਅੱਗੇ ਅੱਗੇ ਅੱਖਾਂ ਚੋਂ ਪਾਣੀ ਹੋਵੇ, ਨਾਲੇ ਗਾਉਂਦਾ ਮੈਂ ਸੱਚੇ ਪਾਤਸ਼ਾਹ ਤੁਹਾਨੂੰ ਜਿਹੜੇ ਮੇਰੇ ਗਰੀਬ ਦੇ ਘਰ ਚੱਲੇ, ਕਿੱਡੀ ਕਿਰਪਾ ਕਰਨ ਲੱਗਿਓ ਮੇਰੇ ਤੇ, ਮੈਂ ਕੀ ਤੁਸੀਂ ਐਡੇ ਬਾਦਸ਼ਾਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਮੇਰੇ ਘਰ ਚੱਲੇ ਹੋ, ਗਰੀਬ ਦੇ, ਤੁਹਾਡੇ ਉੱਤੇ 1.25 ਲੱਖ ਦਾ ਚੰਦੋਆ ਝੁੱਲਦਾ, ਤੁਹਾਡੇ ਉੱਤੇ ਸੋਨੇ ਦੀਆਂ ਪਾਲਕੀਆਂ, ਤੁਹਾਡੇ ਉੱਤੇ ਮਹਾਰਾਜ ਸੋਨੇ ਦੇ ਛਤਰ, ਤੁਹਾਡਾ ਦਰਬਾਰ ਸੋਨੇ ਦਾ, ਹਰਿਮੰਦਰ ਸਾਹਿਬ ਸੋਨੇ ਦਾ ਦਰਬਾਰ ਤੁਹਾਡਾ, ਤੁਸੀਂ ਮੇਰੀ ਕੱਖਾਂ ਦੀ ਛੱਪਰੀ ਚ ਚੱਲੇ, ਤੁਸੀਂ ਮੇਰੇ ਗਰੀਬ ਦੇ ਘਰ ਚਰਨ ਪਾਉਣ ਚੱਲੇ ਹੋ। ਮਹਾਰਾਜ ਤੁਹਾਡੇ ਵਰਗਾ ਗਰੀਬ ਨਿਵਾਜ, ਮੈਂ ਕਹਿੰਦਾ ਬੜੇ ਲੋਕ ਬਣੇ ਫਿਰਦੇ ਆਪਣੇ ਆਪ ਨੂੰ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਗਰੀਬ ਨਿਵਾਜ ਕੋਈ ਨਹੀਂ। ਕਿੱਡੀ ਕਿਰਪਾ ਸਤਿਗੁਰੂ ਕਰਦੇ ਨੇ ਸਾਡੇ, ਖੰਡ ਪਾਠ ਕਰਾਇਆ ਕਰੋ, ਗੁਰਸਿੱਖਾਂ ਅੰਦਰੋਂ ਹਿਰਦੇ ਦੇ ਵਿੱਚੋਂ ਅੰਦਰੋਂ ਪਿਆਰ ਹੋਵੇ ਤੇ ਸੱਚੇ ਪਾਤਸ਼ਾਹ ਕਿੱਡੀ ਕਿਰਪਾ ਕਰਨ ਲੱਗਿਓ ਮੇਰੇ ਤੇ, ਮੇਰੇ ਘਰ ਚੱਲਿਓ ਨਿਮਾਣੇ ਦੇ ਘਰ। ਬਸ तेरा केड़ा केड़ा शुक्र मनावा गरीबा नू नवाजण वाला महाराज जिन्ना ने गरीबा नू नवाजिया अज भी नवाजदे ने किड्डा वड्डा माण है सानू इत्थे बैठे हो दर्शन इत्थे कर लो इत्थो चलो फिर तुसी पटियाले चले जाओ उत्थे दर्शन कर लो महाराज उत्थे मिल जाणगे अंबाले चल जाओ उत्थे मिल जाणगे दिल्ली चल जाओ उत्थे मिल जाणगे बाहर चले जाओ इटली चले जाओ महाराज उत्थे भी बैठे ने जर्मन चले जाओ उत्थे भी बैठे ने अमेरिका पहुंच जी सतगुरु उत्थे भी बैठे ने अगू
सतनागुरु
दर्शन करने वाले बनो सतगुरु ते हर थां ते पहुंचे हुए ने जिथे मर्जी दर्शन करो हर शरीर ते हुण एक थां ते बैठा हुण असीं ते इत्थे बैठे दूजी थां ते नहीं किते पर गुरु ग्रंथ साहिब महाराज जिथे मर्जी दर्शन कर लो ਇਹ ਗੁਰੂ ਗੋਬਿੰਦ ਸਿੰਘ ਨੂੰ ਪਤਾ ਸੀ ਆਉਣ ਵਾਲੇ ਸਮੇਂ ਦਾ ਵੀ ਜੇ ਇੱਕ ਸਰੀਰ ਚੱਲਦਾ ਰਿਹਾ ਨਾ ਸਿੱਖਾਂ ਕੋਲ ਤੇ ਇੰਨਾ ਕਿਰਾਇਆ ਹੀ ਨਹੀਂ ਹੋਣਾ ਵੀ ਜਾ ਕੇ ਗੁਰੂ ਦੇ ਦਰਸ਼ਨ ਕਰ ਰਿਹਾ ਹੋਣਾ ਇਹਨਾਂ ਕੋਲ ਤੇ ਇੰਨਾ ਕਿਰਾਇਆ ਹੀ ਨਹੀਂ ਹੋਣਾ ਕਰੀਬੀ ਵੀ ਆ ਜਾਣੀ ਹੈ ਤੇ ਮਹਾਰਾਜ ਨੇ ਕਿਰਪਾ ਕਰ ਦਿੱਤੀ ਸਾਨੂੰ ਉਸ ਗੁਰੂ ਦੇ ਲੜ ਲਾ ਦਿੱਤਾ ਜਿਹੜਾ ਹਰ ਥਾਂ ਤੇ ਹੀ ਮੌਜੂਦ ਹੈ ਆਖੋ ਸਤਨਾਮ ਕੈਨੇਡਾ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਰਹਿਮਤਾਂ ਦਾ ਸਦਕਾ ਸਾਧ ਸੰਗਤ ਜੀ 170 ਫੁੱਟ ਦਾ ਨਿਸ਼ਾਨ ਸਾਹਿਬ ਝੁਲਦਾ ਖੁਦ ਸਤਨਾਮ
ਸ੍ਰੀ ਵਾਹਿਗੁਰੂ
ਦੇਖੋ ਤਿਰੰਗਾ ਨਹੀਂ ਝੁਲ ਸਕਦਾ ਕੈਨੇਡਾ ਚ ਸਾਡਾ ਭਾਰਤ ਦਾ ਜਿਹੜਾ ਨਿਸ਼ਾਨ ਹੈ ਨਾ ਤਿਰੰਗਾ ਇਹ ਕੈਨੇਡਾ ਚ ਨਹੀਂ ਝੁਲ ਸਕਦਾ ਕੈਨੇਡਾ ਵਾਲਾ ਇੱਥੇ ਨਹੀਂ ਝੁਲ ਸਕਦਾ ਅਮੈਰੀਕਾ ਦਾ ਝੰਡਾ ਇੱਥੇ ਨਹੀਂ ਝੁਲ ਸਕਦਾ ਇੱਥੋਂ ਦਾ ਅਮੈਰੀਕਾ 'ਚ ਨਹੀਂ ਝੁਲ ਸਕਦਾ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੇਸਰੀ ਨਿਸ਼ਾਨ 170 ਫੁੱਟ ਦਾ ਕੈਨੇਡਾ 'ਚ ਝੁਲਦਾ ਆਪਣੇ ਪੰਜਾਬ 'ਚ ਨਹੀਂ ਕੋਈ ਏਡਾ ਵੱਡਾ ਨਿਸ਼ਾਨ ਸਾਹਿਬ ਏਡਾ ਵੱਡਾ ਨਿਸ਼ਾਨ ਸਾਹਿਬ ਝੁਲਦਾ ਸਾਧ ਸੰਗਤ ਜੀ ਸੋ ਇਹ ਸਤਿਗੁਰਾਂ ਦੀਆਂ ਰਹਿਮਤਾਂ ਹਨ ਤੋ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿੱਥੇ ਤੁਰਿਆ ਫਿਰਦਾ ਤੂੰ ਅੱਜ ਭਟਕਦਾ ਕਿਉਂ ਦਰ ਦਰ ਤੇ ਫਿਰਨਾ ਹੈ? ਜਿਹੜਾ ਤੇਰੇ ਅੱਜ ਦੁੱਖਾਂ ਸੁੱਖਾਂ ਚ ਨਹੀਂ ਆਉਂਦਾ, ਉਹ ਤੂੰ ਕਿਉਂ ਭੁਲੇਖ ਚ ਤੁਰਿਆ ਫਿਰਦਾ? ਮਰਨ ਤੋਂ ਬਾਅਦ ਵੀ ਕਿਸੇ ਨੇ ਨਹੀਂ ਆਉਣਾ। ਆਖੋ ਸਤਨਾਮ।
ਵਾਹਿਗੁਰੂ।
ਅੱਜ ਖੰਡ ਪਾਠ ਕਰਾਓਗੇ, ਅੱਜ ਕੋਈ ਬੱਚੇ ਦੀ ਸ਼ਾਦੀ ਆ, ਬੱਚੇ ਦਾ ਵਿਆਹ, ਉਹ ਗੁਰੂ ਤਾਂ ਨਾ ਆਇਆ। ਜੇ ਕੋਈ ਚੜ੍ਹਾਈ ਕਰ ਗਿਆ ਤੇ ਗੁਰੂ ਤਾਂ ਨਾ ਆਇਆ, ਤੂੰ ਗਿਆ ਲੱਖਾਂ ਦੇ ਇਕੱਠ ਚ ਬਹਿ ਕੇ ਮੋੜ ਆਇਆ, ਫਿਰ ਕੀ ਗੱਲ ਬਣੀ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਨਾ, ਅੱਜ ਜੁੜੋਗੇ ਤੇ ਸਤਿਗੁਰੂ ਆਉਣਗੇ। ਇਹ ਕਿਸੇ ਦੀ ਨਿੰਦਿਆ ਤੇ ਨਹੀਂ, ਗੱਲ ਸੱਚ ਹੈ। ਕੋਈ ਨਹੀਂ ਆਏਗਾ, ਕਰੀ ਜਾਓ ਜਿੰਨਾ ਮਰਜ਼ੀ ਯਾਦ। ਜੇ ਤੂੰ ਛੱਪਰੀ ਵਾਲਾ, ਕਦੇ ਨਹੀਂ ਆਉਣਗੇ। ਕਰੋੜਾਂ ਦਾ ਮਾਲਕ ਹੋਏਗਾ, ਹੋ ਸਕਦਾ ਆ ਵੀ ਜਾਵੇ, ਪਰ ਉਹ ਫਿਰ ਗਰੀਬ ਨਿਵਾਜ ਤੇ ਨਾ ਹੋਏ। ਇਹ ਤੇ ਸਤਿਗੁਰੂ ਨਿਵਾਣਿਆਂ ਨੂੰ ਮਾਣ ਬਖਸ਼ਦੇ ਨੇ। ਸੋ ਮੈਂ ਬੇਨਤੀ ਕਰ ਰਿਹਾ ਸਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਕਿੱਥੇ ਹੈ? ਵੇਖੋ ਕਿੰਨਾ ਪਿਆਰ ਆਪਣੇ ਗੁਰਸਿੱਖਾਂ ਨਾਲ। ਕਹਿੰਦੇ ਗੁਰਸਿੱਖੋ, ਓਏ ਤੁਸੀਂ ਤੁਸੀਂ ਆਰਾਮ ਕਰੋ, ਪਹਿਰਾ ਮੈਂ ਦਿਆਂਗਾ ਸਾਰੀ ਰਾਤ। ਤੁਸੀਂ ਆਰਾਮ ਕਰੋ, ਮੈਂ ਪਹਿਰਾ ਦਿਆਂਗਾ। ਜਿੱਥੇ ਜਿੱਥੇ ਕੋਈ ਖੜਾ ਸੀ ਉੱਥੇ ਹੀ ਬਸ ਨੀਂਦ ਆ ਗਈ, ਜਿੱਥੇ ਜਿੱਥੇ ਕੋਈ ਡਿੱਗ ਗਿਆ। ਕੱਲ ਸੁਣਿਆ ਸੀ ਨਾ, ਰਾਜੇ ਗੋਪੀ ਚੰਦ ਦੀ ਮਾਂ ਨੇ ਆਖਿਆ ਸੀ, ਪੁੱਤਰਾ ਜਦੋਂ ਨੀਂਦ ਆਵੇ ਉਦੋਂ ਸੌਣਾ ਹੈ, ਜਿੱਥੇ ਵੀ ਸੌ ਜਾਏਗਾ ਬਸ ਐਂ ਲੱਗੂ ਵੀ ਮਖਮਲ ਦੇ ਗਦੇਲਿਆਂ ਤੇ ਪਿਆ, ਚਾਹੇ ਡਲੇ ਹੀ ਹੋਣ, ਚਾਹੇ ਮਿੱਟੀ ਦੇ ਡਲੇ ਹੀ ਹੋਣ, ਐਂ ਲੱਗੂ ਵੀ ਜਿੱਦਾਂ ਮਖਮਲ ਦੇ ਗਦੇਲਿਆਂ ਤੇ ਪਿਆ। ਤੇ ਮਹਾਰਾਜ ਦੇ ਸੇਵਾਦਾਰ ਬੜੇ ਚਿਰ ਦੇ ਉਹ ਮੈਦਾਨੇ ਜੰਗਾਂ ਦੇ ਵਿੱਚ ਜੂਝਦੇ ਹੋਏ, ਜਿੱਥੇ ਜਿੱਥੇ ਕਿਤੇ ਨੂੰ ਨੀਂਦ ਆ ਗਈ ਬਸ ਉੱਥੇ ਪੈ ਗਏ ਸਾਰੇ ਪਿਆਰ ਵਿੱਚ। ਤੇ ਮਹਾਰਾਜ ਸਾਰੀ ਰਾਤ ਪਹਿਰਾ ਦਿੰਦੇ ਰਹੇ, ਕੱਲੇ ਕੱਲੇ ਵੱਲ ਨਾ। ਜੇ ਕਿਸੇ ਦੇ ਤੋਂ ਕੱਪੜਾ ਲੱਥਾ ਹੁੰਦਾ, ਚਲੋ ਕੱਪੜਾ ਤੇ ਉਹਨਾਂ ਕੋਲ ਕੋਈ ਹੈ ਨਹੀਂ ਸੀ, ਜਿੱਦਾਂ ਹਜੂਰੀਏ ਗਲਾਂ ਚ ਪਾਉਣ ਵਾਲੇ ਨੇ ਜਿਹੜੇ ਕੋਲ ਕੱਪੜੇ ਨੇ, ਉਹੀ ਕੱਪੜਾ ਮਹਾਰਾਜ ਉੱਤੇ ਪਾ ਦਿੰਦੇ। ਕਦੇ ਕਦੇ ਜਿਹੜੇ ਸਿੰਘ ਪਏ ਨੇ ਨਾ ਮਹਾਰਾਜ ਕੋਲ ਗੋਦ ਵਿੱਚ ਬਹਿ ਕੇ ਨਾ, ਉਹਨਾਂ ਦੇ ਸਿਰ ਗੋਦ ਵਿੱਚ ਲੈ ਕੇ ਮੱਥੇ ਚੁੰਮਦੇ ਨੇ ਮੇਰੇ ਪਿਆਰੇ ਗੁਰਸਿੱਖ, ਮੇਰੇ ਵਾਸਤੇ ਜਾਨ ਤਲੀ ਤੇ ਧਰੀ ਫਿਰਦੇ। ਕਿਧਰੇ ਮਹਾਰਾਜ ਚਰਨ ਘੁੱਟਣ ਲੱਗ ਪੈਂਦੇ ਨੇ ਆਪਣੇ ਗੁਰਸਿੱਖਾਂ ਦੇ, ਗੁਰੂ ਗੋਬਿੰਦ ਸਿੰਘ ਚਰਨ ਘੁੱਟਦੇ ਨੇ। ਗੁਰਸਿੱਖੋ ਧੰਨ ਉਹ ਜਿਹੜੇ ਮਾਰ ਮੇਰੇ ਵਾਸਤੇ ਜਾਨ ਤਲੀ ਤੇ ਧਰੀ ਫਿਰਦੇ। ਸਿੰਘ ਸੁੱਤੇ ਪਏ ਨੇ, ਪਤਾ ਹੀ ਨਹੀਂ ਵੀ ਮਹਾਰਾਜ ਸਾਡੇ ਚਰਨ ਘੁੱਟਦੇ ਫਿਰਦੇ ਨੇ, ਕੇਸ ਸਵਾਰਦੇ ਨੇ। ਫਿਰਦਿਆਂ ਫਿਰਦਿਆਂ ਮਹਾਰਾਜ ਨੇ ਵੇਖਿਆ, ਮਹਾਰਾਜ ਦੇ ਦੋਵੇਂ ਲਾਲ ਵੀ ਪਏ ਨੇ ਇਕੱਠੇ, ਇੱਕ ਜਿਹਦਾ ਹਜੂਰੀਆ ਹੁੰਦਾ ਉੱਪਰ ਲਿਆ, ਦੋਨਾਂ ਨੇ ਇਕੱਠਾ ਦੋ ਪੁੱਤ। ਜਿੱਦਾਂ ਹੁਣ ਤੁਸੀਂ ਨੌਕਰੀ ਤੋਂ ਆਉਂਦੇ ਹੋ, ਦੁਕਾਨ ਤੋਂ ਆਉਂਦੇ ਹੋ, ਬਾਹਰੋਂ ਆਉਂਦੇ ਹੋ ਤੇ ਆਪਣੇ ਬੱਚਿਆਂ ਦੇ ਕੋਲ ਬਹਿ ਜਾਈਦਾ ਨਾ ਕਈ ਵਾਰੀ, ਵੀ ਉਹਨਾਂ ਦੇ ਮੰਜੇ ਤੇ ਉਹ ਜਿੱਥੇ ਪਏ ਹੁੰਦੇ ਨੇ, ਕਈ ਵਾਰੀ ਸੁੱਤਿਆਂ ਪਿਆਂ ਦੇ ਮੂੰਹ ਵੇਖੀ ਦੇ। ਜੇ ਕੋਈ ਬਾਪੂ ਬਾਹਰ ਮਸ਼ੀਨ ਲੈ ਕੇ ਕੰਬਾਈਨ ਲੈ ਕੇ ਗਿਆ ਹੋਵੇ, ਉਹ ਕੰਬਾਈਨ ਲੈ ਕੇ ਜਦੋਂ ਵਾਪਸ ਆਉਂਦਾ ਤੇ ਉਹਨੂੰ ਇੱਕਦਮ ਬੱਚੇ ਸੁੱਤੇ ਹੁੰਦੇ ਨੇ, ਵੇਖਦਾ ਵੀ ਮੇਰੇ ਬੱਚੇ, ਕਿੰਨੀ ਲਾਲਸਾ ਹੁੰਦੀ ਹੈ ਨਾ। ਤੇ ਕੋਈ ਬਾਹਰਲੇ ਦੇਸ਼ਾਂ ਚ ਗਿਆ ਉੱਥੇ ਵੀ ਤੜਫਦਾ ਵੀ ਮੇਰੇ ਬੱਚੇ, ਜੀ ਨਹੀਂ ਲੱਗਦਾ ਪੁੱਤਰਾਂ ਬਿਨਾਂ, ਫੋਨ ਤੇ ਗੱਲ ਕਰਦਾ ਰੋਜ਼। ਜਿਵੇਂ ਬਾਪੂ ਆਪਣੇ ਬੱਚੇ ਦੀ ਉਹ ਸਾਧ ਮੰਜੀ ਤੇ ਬਹਿ ਜਾਂਦਾ ਨਾ ਆ ਕੇ, ਬੱਚੇ ਮਹਾਰਾਜ ਦੇ ਪਏ ਆ ਦੋਨੇ ਲਾਲ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸਤਿਗੁਰੂ ਕੋਲ ਬਹਿ ਗਏ ਜਾ ਕੇ, ਪੁੱਤਰ ਸਨ ਮਹਾਰਾਜ ਕੋਲ ਬਹਿ ਕੇ ਨਾ ਸਤਿਗੁਰੂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਆਪਣੇ ਬਾਬਾ ਅਜੀਤ ਸਿੰਘ ਦੇ ਚਿਹਰੇ ਵੱਲ ਤੱਕਦੇ ਨੇ, ਕੇਸ ਚਿਹਰੇ ਤੋਂ ਪਾਸੇ ਕੀਤੇ ਤੇ ਚਿਹਰੇ ਦਾ ਜਲਾਲ ਬਾਬਾ ਅਜੀਤ ਸਿੰਘ ਦਾ ਜਦੋਂ ਗੁਰੂ ਗੋਬਿੰਦ ਸਿੰਘਾਂ ਨੇ ਤੱਕਿਆ, ਚਿਹਰੇ ਤੇ ਮਸਤਕ ਤੇ ਬੜਾ ਜਲਾਲ ਹੈ। ਬਾਬਾ ਜੁਝਾਰ ਸਿੰਘ ਜੀ ਪਏ ਨੇ, ਮਹਾਰਾਜ ਆਪਣੇ ਪੁੱਤਾਂ ਵੱਲ ਵੇਖਦੇ ਨੇ, ਕਹਿੰਦੇ ਬੱਚਿਓ ਅੱਜ ਮੇਰੇ ਕੋਲ ਹੋ, ਕੱਲ ਨੂੰ ਤੁਸੀਂ ਮੇਰੇ ਕੋਲ ਨਹੀਂ ਹੋਣਾ।
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ ਨੇ ਅੱਜ ਤੁਸੀਂ ਮੇਰੇ ਕੋਲ ਹੋ, ਕੱਲ ਨੂੰ ਮੇਰੇ ਕੋਲ ਨਹੀਂ ਹੋਣਾ, ਇਹਨਾਂ ਮੇਰੇ ਲਾਲਾਂ ਨੇ ਮੈਨੂੰ ਸਦਾ ਵਾਸਤੇ ਛੱਡ ਕੇ ਚਲੇ ਜਾਣਾ। ਤੇ ਮਹਾਰਾਜ ਪਤਾ ਕੀ ਕਹਿੰਦੇ ਕੋਲ ਬਹਿ ਕੇ, ਜਿੱਦਾਂ ਬਾਪੂ ਅਰਦਾਸ ਕਰਦਾ, ਤੁਸੀਂ ਕਰਦੇ ਨੀ ਅਰਦਾਸਾਂ, ਮੇਰੇ ਪੁੱਤਰਾਂ ਨੂੰ ਲੰਮੀਆਂ ਉਮਰਾਂ ਬਖਸ਼ੀ, ਕਹਿੰਦੇ ਨੀ? ਕਹੀਦਾ ਵੀ ਸੱਚੇ ਪਾਤਸ਼ਾਹ ਮੇਰੇ ਬੱਚਿਆਂ ਨੂੰ ਤੱਤੀ ਵਾਹ ਨਾ ਲੱਗੇ। ਮਾਂ ਕਹਿੰਦੀ ਆ ਮੇਰਾ ਸੁੱਖਾ ਲੱਦਿਆ ਪੁੱਤਰ, ਮੇਰੀਆਂ ਅੱਖੀਆਂ ਦਾ ਤਾਰਾ, ਮੇਰੇ ਬੁਢੇਪੇ ਦਾ ਸਹਾਰਾ, ਜਿਹੜਾ ਇਹਨੂੰ ਦੁੱਖ ਆਉਣਾ ਉਹ ਮੇਰੇ ਤੇ ਆ ਜੇ। ਧੰਨ ਗੁਰੂ ਗੋਬਿੰਦ ਸਿੰਘ ਪਤਾ ਕੀ ਕਹਿੰਦੇ ਆ, ਐ ਸੱਚੇ ਪਾਤਸ਼ਾਹ, ਐ ਅਕਾਲ ਪੁਰਖ, ਇਹ ਤੇਰੀ ਅਮਾਨਤ ਹੈ, ਕੱਲ ਨੂੰ ਸੁੱਖ ਸੁੱਖਾਂ ਨਾਲ ਤੇਰੇ ਕੋਲ ਪਹੁੰਚ ਜੇ, ਮੇਰੇ ਲਾਲਾਂ ਤੇ ਇਹੋ ਜਿਹਾ ਸਿਰ ਤੇ ਇਹਨਾਂ ਦੇ ਮਿਹਰ ਭਰਿਆ ਹੱਥ ਰੱਖ, ਇਹ ਕਿਤੇ ਮੈਦਾਨੇ ਜੰਗ ਚ ਜੂਝਣ ਵੇਲੇ ਡਰ ਨਾ ਜਾਣ, ਇਹ ਸੱਚੇ ਪਾਤਸ਼ਾਹ ਤੇ ਕਿਰਪਾ ਰੱਖਿਓ, ਰਹਿਮਤ ਰੱਖਿਓ, ਇਹ ਕਿਤੇ ਡੋਲ ਨਾ ਜਾਣ, ਇਹ ਅਰਦਾਸਾਂ ਕਰਦੇ ਨੇ। ਵੇਖੋ ਕਿੰਨਾ ਫਰਕ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਪੜ੍ਹ ਕੇ ਵੇਖੋ। ਮੈਂ ਕਹਿੰਦਾ ਅੱਜ ਇੱਕ ਗੁਰੂ ਦੀ ਫੋਟੋ, ਅੱਜ ਦਾ ਜਿਹੜਾ ਗੁਰੂ ਆ, ਇੱਕ ਪਾਸੇ ਆਪਾਂ ਇੱਕ ਜਿੱਦਾਂ ਕੀ ਕਹੀਦਾ ਪਰਛੱਤੀ ਵਧਾ ਕਹਿੰਦੇ ਹੋ ਨਾ, ਜਿਹੜਾ ਜਿਹਦੇ ਤੇ ਫੋਟੋਆਂ ਰੱਖਦੇ ਹੋ ਘਰਾਂ ਚ, ਜਿਹਦੇ ਤੇ ਭਾਂਡੇ ਵਗੈਰਾ ਰੱਖਦੇ ਹੋ, ਵਧਾ ਕਹੀਦਾ ਪਰਛੱਤੀ ਕਹੀਦਾ, ਕਾਂਸ ਕਹਿੰਦਾ ਕੋਈ, ਚਲੋ ਵੱਖੋ ਵੱਖਰੀਆਂ ਬੋਲੀਆਂ ਨੇ। ਉਹਦੇ ਉੱਤੇ ਜਿੱਦਾਂ ਫੋਟੋਆਂ ਰੱਖੀਆਂ ਹੁੰਦੀਆਂ, ਤੇ ਮੈਂ ਵੇਖਦਾ ਘਰਾਂ ਦੇ ਵਿੱਚ ਕਿ ਇੱਕ ਅੱਜ ਦੇ ਗੁਰੂ ਦੀ ਵੀ ਫੋਟੋ ਲਾਈ ਹੁੰਦੀ ਆ ਉਹਨਾਂ ਨੇ ਨਾਲ ਹੀ, ਵੀ ਆਸ਼ੀਰਵਾਦ ਦੇ ਰਿਹਾ ਇੱਦਾਂ, ਤੇ ਇੱਕ ਗੁਰੂ ਨਾਨਕ ਦੀ, ਗੁਰੂ ਗੋਬਿੰਦ ਸਿੰਘ ਦੀ ਫੋਟੋ ਵੀ ਬਰਾਬਰ ਲਾ ਦਿੰਦੇ ਨੇ। ਤੇ ਮੈਂ ਹੈਰਾਨ ਹੁੰਦਾ ਵੇਖ ਕੇ ਵੀ ਜੇ ਫੋਟੋਆਂ ਤੁਸੀਂ ਬਰਾਬਰ ਲਾਈਆਂ ਨੇ, ਤੁਸੀਂ, ਮੈਂ ਨਿੰਦਿਆ ਨੀ ਕਿਸੇ ਦੀ, ਤੁਸੀਂ ਕਦੇ ਇਤਿਹਾਸ ਵੀ ਇਕੱਠਾ ਕਰਕੇ ਵੇਖੋ, ਪਤਾ ਫੇਰ ਲੱਗੋ ਅੱਜ ਦੇ ਗੁਰੂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਫੋਟੋਆਂ ਤੇ ਬਰਾਬਰ ਬਰਾਬਰ ਲਾ ਦਿੱਤੀਆਂ, ਜਦੋਂ ਵੇਖੋਗੇ ਇਤਿਹਾਸ ਤੇ ਫੇਰ ਆਖਾਂਗੇ ਇਹ ਤੇ ਬਹੁਤ ਥੱਲੇ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਤੀਜਾ ਇਹ ਨਿਕਲੂਗਾ, ਉਹ ਇਹ ਤੇ ਕੁਛ ਵੀ ਨੀ, ਬਰਾਬਰ ਫੋਟੋ ਤੇ ਲਾ ਦਿੱਤੀ, ਗੱਲ ਫੇਰ ਬਣੇਗੀ ਕਿਤੇ ਉਹਨਾਂ ਦੇ ਨਾਲ ਜੀਵਨ ਤੇ ਮਿਲਾ ਕੇ ਵੇਖੋ, ਮਿਲ ਜੂ ਕਿਸੇ ਦਾ ਮਤਲਬ ਵੀ ਕੋਈ, ਉਹ ਤੇ ਕੁਛ ਵੀ ਨੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ, ਉਹ ਜਿੱਥੇ ਕੋਈ ਇੱਕ ਕੁਰਬਾਨੀ ਨੀ, ਮਹਾਰਾਜ ਆਪਣੇ ਪੁੱਤਾਂ ਦੇ ਕੋਲ ਬੈਠੇ ਕਹਿੰਦੇ ਆ ਐ ਅਕਾਲ ਪੁਰਖ ਇਹ ਤੇਰੀ ਅਮਾਨਤ ਹੈ, ਤੇ ਮੈਨੂੰ ਚਾਹ ਹੋਏਗਾ ਜਦੋਂ ਇਹ ਮੇਰੇ ਪੁੱਤਰ ਕੱਲ ਨੂੰ ਜੂਝਦੇ ਹੋਏ ਹੱਸਦੇ ਹੱਸਦੇ ਸ਼ਹੀਦੀਆਂ ਪ੍ਰਾਪਤ ਕਰ ਜਾਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਅਰਦਾਸਾਂ ਮਹਾਰਾਜ ਨੇ ਕੀਤੀ। ਚੜ ਗਿਆ ਦਿਨ, 10 ਲੱਖ ਦੀ ਫੌਜ ਦਾ ਘੇਰਾ ਪੈ ਗਿਆ। ਲਓ ਇਤਿਹਾਸ ਤੇ ਜਿਹੜਾ ਨਾ ਚਮਕੌਰ ਦੀ ਗੜੀ ਦਾ, ਇਹ ਤੁਸੀਂ ਮੇਰੇ ਤੋਂ ਬੜੀ ਵਾਰੀ ਸੁਣਿਆ, ਕਈ ਦਫਾ ਦੀਵਾਨਾਂ ਵਿੱਚ ਮੈਂ ਸੁਣਾਇਆ, ਜਾਂ ਤੁਸੀਂ ਕੈਸਟਾਂ ਰਾਹੀਂ ਵੀ ਸੁਣਿਆ ਹੋਏਗਾ। ਅੱਜ ਮੈਂ ਗੱਲ ਥੋੜਾ ਜਿਹਾ ਅੱਗੇ ਲੈ ਕੇ ਜਾਣੀ। ਮਹਾਰਾਜ ਜਦੋਂ ਚਮਕੌਰ ਦੀ ਗੜੀ ਤੋਂ ਮਾਛੀਵਾੜ ਦੇ ਜੰਗਲਾਂ ਚ ਗਏ, ਉੱਥੇ ਰਸਤੇ ਚ ਇੱਕ ਬਹਿਲੌਲਪੁਰ ਪਿੰਡ ਸੀ, ਉੱਥੇ ਵੀ ਮਹਾਰਾਜ ਗਏ ਨੇ, ਜਿਹਦਾ ਬਹੁਤਿਆਂ ਨੂੰ ਪਤਾ ਤੇ ਬਹੁਤਿਆਂ ਨੂੰ ਪਤਾ ਹੀ ਨਹੀਂ। ਉਹ ਵੀ ਬਹੁਤ ਵੱਡਾ ਇਤਿਹਾਸ ਹੈ, ਜਰਾ ਵੇਖੋ ਵਿਚਾਰ ਕੇ ਪਤਾ ਲੱਗੂਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਚੜ੍ਹਿਆ ਦਿਨ, 10 ਲੱਖ ਦੀ ਫੌਜ ਦਾ ਘੇਰਾ ਇਕੱਠਾ ਪੈ ਗਿਆ। 10 ਲੱਖ ਦਾ ਘੇਰਾ ਪਿਆ ਤੇ ਚਮਕੌਰ ਦੀ ਗੜੀ ਚ ਪਿਆ। ਸਾਰਿਆਂ ਨੇ ਆਖਿਆ ਮਹਾਰਾਜ ਘੇਰਾ ਪੈ ਗਿਆ। ਮਹਾਰਾਜ ਕਹਿੰਦੇ ਚੱਲੋ ਸਿੰਘੋ, ਫਿਰ 6-6 ਸਿੰਘਾਂ ਦਾ ਜਥਾ ਬਣਾ ਕੇ 6-6 ਸਿੰਘ ਗਏ ਮੈਦਾਨੇ ਜੰਗ ਚ ਜਾ ਕੇ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰਦੇ ਰਹੇ। ਬਾਬਾ ਅਜੀਤ ਸਿੰਘ ਨੇ ਹੱਥ ਜੋੜੇ, ਗਲ ਚ ਪੱਲਾ ਪਾਇਆ, ਸਿਰ ਝੁਕਾਇਆ ਤੇ ਆਖਿਆ ਹੈ ਗੁਰੂ ਪਿਤਾ ਜੀ, ਮੈਨੂੰ ਮੈਦਾਨੇ ਜੰਗ ਵਿੱਚ ਜਾ ਕੇ ਜੂਝ ਕੇ ਸ਼ਹੀਦੀ ਪ੍ਰਾਪਤ ਕਰਨ ਦੀ ਆਗਿਆ ਦੇ ਦਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਪੁੱਤਰਾ ਬੜਾ ਚਾਅ, ਮੈਨੂੰ ਬੜੀ ਖੁਸ਼ੀ ਆ, ਉਹ ਜੇ ਮੈਂ ਤੈਨੂੰ ਆਪ ਸੱਦਦਾ ਉਹਦਾ ਮਤਲਬ ਕੁਝ ਹੋਰ ਨਿਕਲਣਾ ਸੀ, ਤੂੰ ਆਪ ਆਇਆ। ਮਹਾਰਾਜ ਨਾਲੇ ਸ਼ਸਤਰ ਵਸਤਰ ਸਜਾਉਂਦੇ ਆ ਤੇ ਨਾਲੇ ਵਰ ਦਿੰਦੇ ਆ, ਕਹਿੰਦੇ ਅਜੀਤ ਸਿਆ ਅੱਜ ਤੂੰ ਆਇਆ ਨਾ, ਲੈ ਹੁਣ ਜਦੋਂ ਵੀ ਕਿਤੇ ਕੌਮ ਤੇ ਭੀੜ ਬਣੇਗੀ, ਅਨੇਕਾਂ ਸਿੱਖ ਨੌਜਵਾਨ ਲੋੜ ਪੈਣ ਤੇ ਸ਼ਹੀਦੀਆਂ ਪਾਉਣ ਵਾਸਤੇ ਤਿਆਰ ਹੋ ਕੇ ਆਇਆ ਕਰਨਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਏ ਨੀ ਫਿਰ, ਜਦੋਂ ਜਦੋਂ ਲੋੜ ਪਈ ਰਹੀ ਕੀ ਆਏ ਨੀ ਗੁਰੂ ਦੇ ਪਿਆਰੇ, ਗੁਰੂ ਦੇ ਲਾਲ ਵਰਗਿਆਂ ਨੇ ਸੋਧੇ ਲਾਏ ਨੀ ਪਖੰਡੀਆਂ ਨੂੰ, ਗੁਰੂ ਦੇ ਪਿਆਰਿਆਂ ਨੇ ਦੇਹਧਾਰੀਆਂ ਨੂੰ ਸੋਧੇ ਲਾਏ ਨੀ। ਸਤ ਸੰਗਤ ਜੀ, ਜਿਵੇਂ ਜਿਵੇਂ ਲੋੜ ਪੈਂਦੀ ਰਹੀ ਗੁਰੂ ਦੇ ਪਿਆਰੇ ਆਉਂਦੇ ਰਹੇ ਨੇ। ਲਓ ਮਹਾਰਾਜ ਦਾ ਬਚਨ ਹੈ ਕੀਤਾ ਹੋਇਆ, ਜੋ ਜੋ ਕੌਮ ਤੇ ਭੀੜ ਬਣੇਗੀ, ਅਨੇਕਾਂ ਸਿੰਘ ਸੂਰਮੇ ਜਾਣ ਤਲੀ ਤੇ ਧਰ ਕੇ ਆਇਆ ਕਰਨਗੇ। ਲੈ ਜੀਤ ਸਿਆ ਤੂੰ ਪੂਰਨੇ ਪਾ ਚੱਲੇ, ਸ਼ਸਤਰ ਬਸਤਰ ਸਜਾ ਕੇ ਲੈ ਪੁੱਤਰਾ, ਛਾਤੀ ਨਾਲ ਮਾਰਨੇ ਲਾ ਕੇ ਮੈਦਾਨੇ ਜੰਗ ਵੱਲ ਤੋਰਿਆ। ਬਾਬਾ ਅਜੀਤ ਸਿੰਘ ਦੇ ਨਾਲ 5 ਸਿੰਘ ਹੋਰ ਭੇਜੇ। ਜਦੋਂ ਬਾਬਾ ਅਜੀਤ ਸਿੰਘ ਬਾਹਰ ਨਿਕਲਿਆ ਤੇ ਕਹਿੰਦੇ ਭੁਲੇਖਾ ਇਹ ਪੈ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਆ ਗਏ। ਇਹ ਭੁਲੇਖਾ ਕਿਉਂ ਪੈ ਗਿਆ? ਕਿਉਂਕਿ ਬਾਬਾ ਅਜੀਤ ਸਿੰਘ ਦੀ ਨੁਹਾਰ ਬਿਲਕੁਲ ਗੁਰੂ ਗੋਬਿੰਦ ਸਿੰਘ ਵਰਗੀ ਸੀ। ਕਈ ਬੱਚੇ ਇਹੋ ਜਿਹੇ ਹੁੰਦੇ ਆ ਜਿਹੜੇ ਆਪਣੇ ਪਿਤਾ ਤੇ ਜਾਂਦੇ ਨੇ, ਕਈ ਬੱਚੇ ਆਪਣੀ ਮਾਂ ਵਰਗੇ ਹੁੰਦੇ ਨੇ। ਮਹਾਰਾਜ ਦੇ ਚਾਰੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਵਰਗੇ ਸੀ। ਉਹਨਾਂ ਦੀ ਸਭ ਦੀ ਨੁਹਾਰ ਇੱਕੋ ਜਿਹੀ ਸੀ, ਨੈਣ ਨੁਹਾਰ ਬਿਲਕੁਲ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ। ਤੇ ਸਾਧ ਸੰਗਤ ਜੀ, ਅਜੇ ਦਾੜੀ ਫੁੱਟਦੀ ਆ, ਮਛਹਿਰੇ ਫੁੱਟਦੇ ਆ, ਅਜੇ ਜਵਾਨੀ 'ਚ, ਅਜੇ ਜਵਾਨੀ ਦੀ ਦਹਿਲੀਜ਼ ਤੇ ਅਜੇ ਪਹਿਲਾਂ ਹੀ ਕਦਮ ਰੱਖਿਆ ਬਾਬਾ ਅਜੀਤ ਸਿੰਘ। ਜਦੋਂ ਆਏ ਬਾਹਰ ਕਹਿੰਦੇ ਗੁਰੂ ਗੋਬਿੰਦ ਸਿੰਘ ਆ ਗਏ, ਬਈ ਫੜ ਲਓ। ਰੌਲਾ ਪੈ ਗਿਆ, ਗੁਰੂ ਗੋਬਿੰਦ ਸਿੰਘ ਆ ਗਏ, ਕਈ ਤੇ ਡਰਦੇ ਨੇੜੇ ਨਹੀਂ ਜਾਂਦੇ ਵੀ ਮਰਦੇ ਨੇੜੇ ਜਾਣਾ ਕਿਹੜਾ ਸੌਖਾ, ਜਿਹੜੇ ਜਾਣਦੇ ਸੀ ਉਹਨਾਂ ਨੇ ਦੱਸਿਆ ਗੁਰੂ ਗੋਬਿੰਦ ਸਿੰਘ ਨੀ, ਗੁਰੂ ਗੋਬਿੰਦ ਸਿੰਘ ਦਾ ਵੱਡਾ ਸਾਹਿਬਜ਼ਾਦਾ ਬਾਬਾ ਜੀ ਸਿੰਘ। ਫਿਰ ਉਹਨਾਂ ਨੇ ਘੇਰਿਆ, ਮਹਾਰਾਜ ਉੱਪਰ ਨੂੰ ਚੜ ਗਏ, ਦਇਆ ਸਿੰਘ ਨੂੰ, ਦਇਆ ਸਿੰਘ ਨੇ ਗੁਰੂ ਗੋਬਿੰਦ ਸਿੰਘ ਨੂੰ ਅਰਜ਼ ਕੀਤੀ, ਕਹਿੰਦਾ ਮਹਾਰਾਜ ਉੱਪਰ ਤਾਰੇ ਤੇ ਗਿਣੇ ਜਾ ਸਕਦੇ ਨੇ, ਆ ਰਹੀਆਂ ਗੋਲੀਆਂ ਤੇ ਤੀਰ ਨਹੀਂ ਗਿਣੇ ਜਾ ਸਕਦੇ, ਆਪ ਉੱਪਰ ਕਿੱਥੇ ਚੱਲੇ ਹੋ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦਇਆ ਸਿੰਘਾ, ਮੈਂ ਵੇਖਣਾ ਚਾਹੁੰਦਾ ਵੀ ਮੇਰਾ ਜਿਹੜਾ ਪੁੱਤ ਹੈ ਇਹ ਕਿੰਨੇ ਕੁ ਫੱਟ ਖਾ ਕੇ ਸ਼ਹੀਦ ਹੋਊ, ਮੈਂ ਵੇਖਣਾ ਆਪਣੀਆਂ ਅੱਖਾਂ ਦੇ। ਮਹਾਰਾਜ ਉੱਪਰ ਗਏ, ਬਾਬਾ ਅਜੀਤ ਸਿੰਘ ਵੱਲ ਵੇਖਦੇ ਨੇ, ਕਿਧਰੇ ਉਹ ਤੀਰ ਵੱਜੇ, ਕਿਧਰੋਂ ਆ ਕੇ ਬਰਛਾ ਵੱਜੇ, ਕਿਧਰੋਂ ਤਲਵਾਰ ਵੱਜੇ, 500 ਫੱਟ ਵੱਜੇ। ਬਾਬਾ ਅਜੀਤ ਸਿੰਘ ਨੇ ਹਜ਼ਾਰਾਂ ਨੂੰ ਖਤਮ ਕੀਤਾ, 500 ਫੱਟ ਸਰੀਰ ਤੇ ਖਾਧੇ। ਜਦੋਂ 500 ਫੱਟ ਵੱਜਿਆ ਤੇ ਧਰਤੀ ਤੇ ਡਿੱਗ ਪਏ। ਮਹਾਰਾਜ ਵੱਲ ਵੇਖਿਆ, ਹੱਥ ਜੋੜਤੇ, ਫਤਿਹ ਬੁਲਾਤੀ, ਧਰਤੀ ਤੇ ਡਿੱਗ ਪਏ। ਜਦੋਂ ਧਰਤੀ ਤੇ ਡਿੱਗੇ, ਜਿੱਦਾਂ ਵੇਖ ਲਓ ਵੀ ਪਤਾ ਲੱਗੇ ਪੁੱਤ ਦਾ ਅੱਖਾਂ ਕੇ ਹਨੇਰਾ ਆ ਜਾਂਦਾ ਨਾ। ਆਮ ਕਰਕੇ ਕਈ ਲੋਕ ਕੀ ਕਰਨਗੇ, ਜਦੋਂ ਨਾ ਰੱਬ ਕਰੇ ਕੋਈ ਵੱਡਾ ਭਾਣਾ ਵਾਪਰ ਜੇ ਨਾ ਤੇ ਸੱਚ ਨਹੀਂ ਦੱਸਦੇ, ਕਹਿਣਗੇ ਉਹ ਬੜੀ ਬੁਰਾ ਹਾਲ ਹੈ ਬਈ ਹੋਸਪਿਟਲ ਚ, ਸੱਚ ਨਹੀਂ ਨਾ ਦੱਸਦੇ ਹੁੰਦੇ ਵੀ ਅੱਖਾਂ ਦੇ, ਇਹਨੂੰ ਜੇ ਇੱਕਦਮ ਦੱਸਤਾ ਤੇ ਕਿਤੇ ਵੈਸੇ ਹੀ ਨਾ ਦੌਰਾ ਪੈ ਜੇ, ਦੱਸਦੇ ਨਹੀਂ ਹੁੰਦੇ। ਮਹਾਰਾਜ ਖੁਦ ਵੇਖਦੇ ਨੇ, ਅੱਖਾਂ ਦੇ ਸਾਹਮਣੇ ਬਾਬਾ ਅਜੀਤ ਸਿੰਘ ਨੂੰ ਵੇਖਦੇ ਆ। ਜਦੋਂ ਬਾਬਾ ਅਜੀਤ ਸਿੰਘ ਹੱਥ ਪੈਰ ਹਿੱਲਣੋਂ ਹਟ ਗਏ, ਜਦੋਂ ਵੇਖਿਆ ਵੀ ਸਰੀਰ ਬਿਲਕੁਲ ਠੰਡਾ ਪੈ ਗਿਆ, ਉਸੇ ਸਮੇਂ ਵੇਖਿਆ ਮੇਰਾ ਪੁੱਤ ਸ਼ਹੀਦ ਹੋ ਗਿਆ, ਸ਼ੁਕਰ ਹੈ ਮੇਰਾ ਥੋੜਾ ਜਿਹਾ ਕਰਜ਼ਾ ਤੇ ਲੈ ਗਿਆ। ਮਰ ਨੇ ਖੁਸ਼ੀ ਚ ਜਕਾਰਾ ਲਾ ਤਾ, ਖੁਸ਼ ਸਤਨਾ ਜੈਕਾਰਾ ਲਾਇਆ। ਮਹਾਰਾਜ ਨੇ ਥੱਲੇ ਆਏ, ਆਉਂਦਿਆਂ ਨੂੰ ਕਹਿੰਦੇ ਜੁਝਾਰ ਸਿਓ ਖੜਾ ਛੋਟਾ ਸਾਹਿਬਜ਼ਾਦਾ, ਹੱਥ ਜੋੜ ਕੇ ਗਲ ਚ ਪੱਲਾ ਪਾ ਕੇ ਜੋਗੀ ਅੱਲਾ ਯਾਰ ਖਾਂ ਲਿਖਦਾ, ਕਹਿੰਦਾ ਮਹਾਰਾਜ ਭਈਆ ਸੇ ਵਿਛੜ ਕਰ ਹਮੇ ਜੀਨਾ ਨਹੀਂ ਆਤਾ, ਖਾਣਾ ਨਹੀਂ ਸੋਨਾ ਨਹੀਂ ਪੀਣਾ ਨਹੀਂ ਆਤਾ, ਤੁਸੀਂ ਮੈਨੂੰ ਮੇਰੇ ਭਰਾ ਤੋਂ ਜੁਦਾ ਕਰਤਾ, ਮਾਰਾ ਕਾਣੀ ਵੰਡ ਕਰਤੀ, ਸ਼ਸਤਰ ਵਿਦਿਆ ਸਿਖਾਈ ਇਕੱਠਿਆਂ ਨੂੰ, ਸ਼ਸਤਰ ਵਿਦਿਆ ਸਿਖਾਈ ਇਕੱਠਿਆਂ ਨੂੰ, ਘੋੜ ਸਵਾਰੀ ਸਿਖਾਈ ਇਕੱਠਿਆਂ ਨੂੰ, ਜੇ ਕੋਈ ਬਾਣਾ ਪਵਾਉਣਾ ਤਾਂ ਇਕੱਠਿਆਂ ਨੂੰ, ਅੱਜ ਸ਼ਹੀਦ ਹੋਣ ਦੀ ਵਾਰੀ ਆਈ ਹੈ, ਇਕੱਲਾ ਇਕੱਲਾ ਕਿੱਦਾਂ ਕਰਤੇ, ਮੈਨੂੰ ਵੀ ਤੋਰੋ। ਮਹਾਰਾਜ ਖੁਸ਼ ਹੋ ਗਏ, ਛੋਟੀ ਜੀ ਸ੍ਰੀ ਸਾਹਿਬ, ਜਿੰਨਾ ਵੇਖਿਆ ਨੀ ਬੱਚੇ ਜਿਹੜੇ ਨਿੱਕੇ ਨਿੱਕੇ, ਨਿੱਕੀ ਜੀ ਸ੍ਰੀ ਸਾਹਿਬ, ਛੋਟੀ ਜੀ ਦਸਤਾਰ, ਛੋਟਾ ਜਿਹਾ ਬਾਣਾ, ਉਹ ਹੁਣ ਅਜੇ ਨਿਆਣੇ ਹੀ ਸੀ ਉਮਰ, ਸਰੀਰ ਨਿਆਣਾ ਅਜੇ। ਮਹਾਰਾਜ ਨਾਲੇ ਸ਼ਸਤਰ ਸਜਾਈ, ਨਾਲੇ ਕਹਿੰਦੇ ਪੁੱਤਰਾ ਉਹ ਜੁਝਾਰ ਸਿਆ ਤੈਨੂੰ ਲੜਨਾ ਤੇ ਆਉਂਦਾ ਨੀ, ਉਹ ਤੈਨੂੰ ਲੜਨਾ ਤੇ ਆਉਂਦਾ ਨੀ। ਕਹਿੰਦੇ ਪਿਤਾ ਜੀ ਜੇ ਲੜਨਾ ਨੀ ਆਉਂਦਾ ਤੇ ਗਾਂਹ ਹੋ ਕੇ ਮਰਨਾ ਤੇ ਆਉਂਦਾ, ਜੇ ਲੜਨਾ ਨੀ ਆਉਂਦਾ ਤੇ ਆ ਗਰਦਨ ਜਿਹੜੀ ਆ ਆ ਸਿਰ ਤਲਵਾਰ ਤੇ ਧਰਨਾ ਤੇ ਆਉਂਦਾ, ਕੋਈ ਗੱਲ ਨੀ ਜਾਣ ਦਿਓ ਬਸ ਸ਼ਹੀਦੀ ਪ੍ਰਾਪਤ ਕਰ ਲੈਣ ਦਿਓ। ਮਹਾਰਾਜ ਮੈਂ ਆਪਣੇ ਭਰਾ ਤੋਂ ਬਿਨਾਂ ਨਹੀਂ ਬਚ ਸਕਦਾ, ਮੈਂ ਹੈਰਾਨ ਹੈ ਅੱਜ ਭਾਈ ਭਾਈ ਨਹੀਂ ਰਹਿ ਗਏ, ਭਾਈ ਕਸਾਈ ਬਣ ਗਏ, ਉੱਪਰੋਂ ਭਾਈ ਤੇ ਵਿੱਚੋਂ ਕਸਾਈ, ਵਿਰਲੇ ਵਿਰਲੇ ਭਰਾ ਨੇ। ਮੈਂ ਵੀ ਅਰਜ਼ ਕਰਦਾ ਹੁੰਦਾ ਜਿੱਥੇ ਦੋ ਭਰਾ ਇਕੱਠੇ ਬਹਿ ਕੇ ਰੋਟੀ ਖਾ ਲੈਂਦੇ ਆ ਨਾ, ਉਹ ਘਰ ਵਰਗਾ ਤੇ ਸਵਰਗੀ ਕੋਈ, ਜਿੱਥੇ ਦੋ ਭਾਈਆਂ ਦਾ ਪਿਆਰ ਹੈ ਨਾ ਉਹ ਤੇ ਸਵਰਗ ਹੈ, ਨਹੀਂ ਤੇ ਵੇਖਿਆ ਹੀ ਆ ਵਿੱਚੇ ਵਿੱਚ ਛੁਰੀ ਚਲਾਉਂਦੇ ਨੇ, ਬਹੁਤੇ ਕੇਸ ਝਗੜੇ ਅਦਾਲਤਾਂ ਦੇ ਵਿੱਚ ਭਾਈਆਂ ਦੇ ਹੀ ਨੇ। ਭਰਾ ਭਰਾ ਦਾ ਪਿਆਰ ਵੇਖਣਾ ਹੋਵੇ ਤੇ ਰਾਮ ਦਾ ਤੇ ਭਰਤ ਦਾ ਪਿਆਰ ਵੇਖੋ। ਭਰਤ ਦੀ ਮਾਂ ਕਹਿੰਦੀ ਪੁੱਤਰਾ ਰਾਜ ਤੇਰਾ ਹੈ, ਕਹਿੰਦਾ ਮਾਂ ਇਹਦਾ ਅਧਿਕਾਰ ਰਾਮ ਦਾ, 14 ਸਾਲਾਂ ਬਾਅਦ ਬਨਵਾਸ ਕੱਟ ਕੇ ਆਊ, ਰਾਜ ਗੱਦੀ ਤੇ ਉਹ ਬੈਠੂ, ਆ ਪਈਆਂ ਨੇ ਖੜਾਵਾਂ, ਜਿੰਨਾ ਚਿਰ ਉਹ ਨਹੀਂ ਆਉਂਦਾ ਉਹਦੀਆਂ ਖੜਾਵਾਂ ਹੀ ਰਾਜ ਗੱਦੀ ਤੇ ਰਹਿਣਗੀਆਂ। ਖੁਸ਼ ਸਤਨਾ, ਵੇਖੋ ਪਿਆਰ ਭਾਈ ਭਾਈ ਦਾ। ਤੇ ਇੱਧਰ ਬਾਬਾ ਜੁਝਾਰ ਸਿੰਘ ਜੀ ਮੈਦਾਨੇ ਜੰਗ ਵਿੱਚ ਲੱਗੇ ਜਾਣ, ਮਹਾਰਾਜ ਸ਼ਸਤਰ ਬਸਤਰ ਸਜਾਉਂਦੇ ਆ, ਤਿਆਰ ਪਰ ਤਿਆਰ ਕਰਕੇ ਉੱਪਰ ਗੜੀ ਦੇ ਉੱਪਰ ਚੜ ਗਏ ਫੇਰ। ਤੇ ਬਾਬਾ ਜੁਝਾਰ ਸਿੰਘ ਜੀ ਮੈਦਾਨੇ ਜੰਗ ਵਿੱਚ ਚਲੇ ਗਏ। ਜਦੋਂ ਲੱਗੇ ਜਾਣ, ਭਾਈ ਜੀਵਨ ਸਿੰਘ ਰੰਗਰੇਟਾ ਗੁਰੂ ਕਾ ਬੇਟਾ, ਉਹਦਾ ਦਰਵਾਜ਼ਾ ਖੋਲਣ ਤੇ ਬੰਦ ਕਰਨ ਦੀ ਡਿਊਟੀ ਸੀ ਉਹਦੀ। ਉਹਨੇ ਪਤਾ ਕੀ ਆਖਿਆ, ਕਹਿੰਦਾ ਮੈਂ ਨੀ ਦਰਵਾਜ਼ਾ ਖੋਲਦਾ। ਬਾਬਾ ਜੁਝਾਰ ਸਿੰਘ ਨੂੰ ਕਹਿੰਦਾ ਮੈਂ ਨੀ ਖੋਲਦਾ ਦਰਵਾਜ਼ਾ, ਉਹ ਕਰੇ ਦਰਵਾਜ਼ਾ ਖੋਲਦੇ, ਕਹਿੰਦੇ ਮੈਂ ਖੋਲਣਾ ਹੀ ਨਹੀਂ। ਗੁਰੂ ਗੋਬਿੰਦ ਸਿੰਘ ਮਾਰ ਨੂੰ ਪਤਾ ਲੱਗਿਆ ਵੀ ਕੀ ਗੱਲ, ਹੁਣ ਤੱਕ ਬਾਹਰ ਕਿਉਂ ਨੀ ਨਿਕਲਿਆ, ਮਹਾਰਾਜ ਥੱਲੇ ਆ ਗਏ। ਕਹਿੰਦੇ ਉਹ ਕੀ ਗੱਲ ਪੁੱਤਰਾ ਤੂੰ ਦਰਵਾਜ਼ਾ ਕਿਉਂ ਨੀ ਖੋਲਦਾ, ਬੇਟਾ ਜੀਵਨ ਸਿੰਘ ਖੋਲ ਦਰਵਾਜ਼ਾ। ਕਹਿੰਦਾ ਮਹਾਰਾਜ ਤੁਹਾਡੀ ਹਰ ਗੱਲ ਮੰਨੀ ਹੈ, ਇਹ ਨਹੀਂ ਮੰਨਣੀ। ਮਹਾਰਾਜ ਕਹਿੰਦੇ ਕਿਉਂ, ਤੁਸੀਂ ਆਖਿਆ ਆਨੰਦਪੁਰ ਛੱਡ ਦਿਓ ਅਸੀਂ ਛੱਡਤਾ, ਤੁਸੀਂ ਆਖਿਆ ਸਰਸਾ ਪਾਰ ਕਰੋ ਅਸੀਂ ਕਰ ਲਿਆ, ਖਜ਼ਾਨੇ ਤੁਸੀਂ ਆਖਿਆ ਵਿੱਚ ਰੋੜ ਦਿਓ, ਅਸੀਂ ਰੋੜ ਤੇ ਸਾਰਾ ਟੱਬਰ ਵਿਛੜ ਗਿਆ ਸੀ, ਉਹ ਵੀ ਝੱਲ ਲਿਆ। ਫਿਰ ਮਹਾਰਾਜ ਛੋਟੇ ਸਾਹਿਬਜ਼ਾਦੇ ਵਿਛੜ ਗਏ ਸੀ, ਉਹ ਵੀ ਝੱਲ ਲਿਆ। ਥੋੜਾ ਜਿਹਾ ਸਮਾਂ ਪਹਿਲਾਂ ਬਾਬਾ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਗਏ ਨੇ, ਸਾਡੀਆਂ ਅੱਖਾਂ ਦੇ ਸਾਹਮਣੇ ਸ਼ਹੀਦੀ ਪ੍ਰਾਪਤ ਕਰ ਗਏ। ਮਹਾਰਾਜ ਅਸੀਂ ਵੀ ਦਿਲ ਤੇ ਪੱਥਰ ਰੱਖ ਕੇ ਚੱਲ ਲਿਆ, ਆਹ ਸੱਟ ਨਹੀਂ ਜੇ ਝੱਲੀ ਜਾਣੀ। ਇੱਕ ਪੁੱਤਰ ਰੱਖ ਲਓ, ਛੋਟਿਆਂ ਦਾ ਕੀ ਪਤਾ ਮਿਲਣਗੇ ਕਿ ਨਹੀਂ ਮਿਲਣਗੇ, ਇੱਕ ਤੇ ਰੱਖ ਲਓ, ਇੱਕ ਪੁੱਤਰ ਰੱਖ ਲਓ ਆਪਣਾ। ਮਹਾਰਾਜ ਕਰ ਦਿਓ ਕਿਰਪਾ, ਇੱਕ ਇੱਕ ਰੱਖ ਲਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੋ, ਜੀਵਨ ਸਿਆਂ ਅਮਾਨਤ ਵਿੱਚ ਖਿਆਨਤ ਨਾ ਕਰ, ਇਹ ਮੇਰਾ ਪੁੱਤਰ ਅਕਾਲ ਪੁਰਖ ਦੀ ਅਮਾਨਤ ਹੈ, ਇਹ ਉਹਦੀ ਦਾਤ ਹੈ, ਲੇਖੇ ਲੱਗ ਜਾਣ ਦੇ। ਕੋਈ ਗੱਲ ਨੀ, ਲੋਕ ਕੀ ਕਹਿਣਗੇ ਵੀ ਲੋਕਾਂ ਦੇ ਪੁੱਤ ਮਰਵਾ ਕੇ ਆਪਣੇ ਪੁੱਤ ਰੱਖ ਲਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੇਖੋ ਸਾਡਾ ਵਿਰਸਾ ਕਿੱਡਾ ਮਹਾਨ, ਗੁਰੂ ਸਾਡਾ ਕਿੱਡਾ ਮਹਾਨ, ਅਸੀਂ ਕੀ ਆ ਸਾਡਾ ਮਹਾਰਾਜ, ਸਾਡੇ ਸਤਿਗੁਰੂ ਵੇਖੋ ਕੀ, ਬਾਪੂ ਸਾਡਾ ਕਿਹੋ ਜਿਹਾ ਤੇ ਪੁੱਤ ਵੇਖੋ ਅੱਜ ਕੀ ਕਰਦੇ ਫਿਰਦੇ। ਮਹਾਰਾਜ ਵੇਖੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਜਦੋਂ ਬਾਬਾ ਜੁਝਾਰ ਸਿੰਘ ਜੀ ਗਏ, ਫਿਰ ਗੜੀ ਤੇ ਚੜ ਗਏ ਉੱਪਰ, ਤਾਂ ਫਿਰ ਵੇਖਦੇ ਨੇ ਬਾਬਾ ਜੁਝਾਰ ਸਿੰਘ ਜਦੋਂ ਸ਼ਹੀਦੀ ਪ੍ਰਾਪਤ ਕਰ ਗਏ, ਮਹਾਰਾਜ ਫਿਰ ਜਕਾਰੇ ਲਾ ਰਹੇ। ਜਦੋਂ ਥੱਲੇ ਆਏ, ਰਾਤ ਪੈ ਗਈ, ਜੰਗ ਬੰਦ। ਮਹਾਰਾਜ ਕਹਿੰਦੇ ਲਓ ਭਾਈ, ਲੱਖਾਂ ਜ਼ਾਲਮ ਜਰਵਾਣੇ ਮਰ ਗਏ ਪਰ ਫੌਜਾਂ ਅਜੇ ਵੀ ਬਾਕੀ ਨੇ, ਕੱਲ ਨੂੰ ਅਸੀਂ ਖੁਦ ਮੈਦਾਨੇ ਜੰਗ 'ਚ ਜਾਵਾਂਗੇ, ਜੂਝ ਕੇ ਸ਼ਹੀਦੀ ਪ੍ਰਾਪਤ ਕਰਾਂਗੇ। ਸਿੰਘਾਂ ਨੂੰ ਜਦੋਂ ਲੱਗਿਆ ਨਾ ਪਤਾ, ਧਾਰ ਨਿਕਲ ਗਈ, ਕਹਿੰਦੇ ਮਹਾਰਾਜ ਤੁਸੀਂ ਤੇ ਮਿੱਟੀ ਦੇ ਡਲਿਆਂ ਨੂੰ ਵੀ ਸਿੰਘ ਸਜਾ ਸਕਦੇ ਹੋ, ਸਾਨੂੰ ਤੁਹਾਡੇ ਵਰਗਾ ਗੁਰੂ ਨਹੀਂ ਲੱਭਣਾ। ਤੁਸੀਂ ਤੇ ਮਿੱਟੀ ਦੇ ਡਲਿਆਂ ਤੇ ਵੀ ਕਿਰਪਾ ਕਰ ਦਿਓ ਨਾ ਕਿਤੇ, ਤੇ ਸਿੰਘ ਉਹਨਾਂ ਨੂੰ ਵੀ ਤੁਸੀਂ ਸਜਾ ਸਕਦੇ ਹੋ, ਪਰ ਅਸੀਂ ਤੁਹਾਡੇ ਵਰਗਾ ਗੁਰੂ ਕਿੱਥੋਂ ਲੱਭਾਂਗੇ? ਸਾਡੀ ਬੇਨਤੀ ਆ, ਤੁਸੀਂ ਤੇ ਕਿਹਾ ਸੀ ਅਸੀਂ ਹੁਕਮ ਮੰਨਿਆ ਕਰਾਂਗੇ ਖਾਲਸੇ ਦਾ, ਪਰ ਸਾਡੀ ਬੇਨਤੀ ਆ ਗੜੀ ਛੱਡ ਕੇ ਚਲੇ ਜਾ, ਨਹੀਂ ਤੇ ਅਸੀਂ ਫਿਰ ਹੁਕਮ ਕਰਾਂਗੇ, ਖਾਲਸਾ ਹੁਕਮ ਕਰੇਗਾ, ਬੇਨਤੀ ਮੰਨੋ ਸਾਡੀ। ਫਿਰ ਮਹਾਰਾਜ ਚਮਕੌਰ ਦੀ ਗੜੀ ਛੱਡ ਕੇ ਗਏ, ਕਹਿੰਦੇ ਭਾਈ ਅਸੀਂ ਜਾਣਾ ਨਹੀਂ ਸੀ, ਪਰ ਤੁਸੀਂ ਕਹਿੰਦੇ ਹੋ ਚਲੇ ਜਾਂਦੇ ਆ, ਪਰ ਇੱਕ ਗੱਲ ਹੈ, ਅਸੀਂ ਲੁੱਕ ਕੇ ਨਹੀਂ ਜਾਣਾ, ਅਸੀਂ ਲਲਕਾਰ ਕੇ ਜਾਣਾ। ਮਹਾਰਾਜ ਨੇ ਫਿਰ ਮਾੜੀ ਤਾੜੀ, ਤਾੜੀ ਸਾਹਿਬ ਗੁਰਦੁਆਰਾ ਵੀ ਉੱਥੇ ਬਣਿਆ। ਤਾੜੀ ਮਾਰਨ ਦਾ ਮਤਲਬ ਸੀ ਵੀ ਇੱਕ ਤੇ ਪਤਾ ਲੱਗ ਜੇ ਸਾਰਿਆਂ ਨੂੰ ਵੀ ਸਿੱਖਾਂ ਦਾ ਗੁਰੂ ਚੱਲਿਆ, ਤੇ ਦੂਜਾ ਤਾੜੀ ਮਾਰਨ ਦਾ ਭਾਵ ਸੀ ਵੀ ਤਾੜੀ ਖਾਲੀ ਹੱਥਾਂ ਨਾਲ ਵੱਜਦੀ ਆ। ਆਇਆ ਸਾਂ ਉਦੋਂ ਮੇਰੇ ਕੋਲ ਦੋ ਪੁੱਤਰ ਸਨ, ਜਦੋਂ ਮੈਂ ਗੜੀ 'ਚ ਚੱਲਿਆ ਤੇ ਖਾਲੀ ਹੱਥੀ ਚੱਲਿਆ। ਤਾੜੀ ਮਾਰਨ ਦਾ ਮਤਲਬ ਇਹ ਸੀ ਕਿ ਖਾਲੀ ਹੱਥੀ ਚੱਲਿਆ ਮੈਂ ਭਾਈ, ਦੋ ਪੁੱਤਰ ਸ਼ਹੀਦ ਕਰਵਾ ਦਿੱਤੇ। ਕਲਗੀ ਸੰਗਤ ਸਿੰਘ ਦੇ ਸੀਸ ਤੇ ਸਜਾਤੀ, ਕਹਿੰਦੇ ਸੰਗਤ ਸਿਆ ਉਹ ਖਾਲਸਾ ਜੀ ਆਪਣਾ ਰਾਜ ਤੁਹਾਨੂੰ ਦਿੱਤਾ, ਖਜ਼ਾਨੇ ਮੈਂ ਰੋੜ ਤੇ, ਪੁੱਤ ਮੇਰੇ ਸ਼ਹੀਦ ਹੋ ਗਏ, ਆ ਮੇਰਾ ਤਾਜ ਸੀ, ਆ ਕਲਗੀ ਸੀ ਮੇਰੀ, ਲਓ ਮੈਂ ਆਪਣਾ ਤਾਜ ਵੀ ਅੱਜ ਤੋਂ ਖਾਲਸੇ ਨੂੰ ਦੇ ਚੱਲਿਆ, ਸਾਨੂੰ ਦਿੱਤਾ ਮਹਾਰਾਜ ਨੇ ਇਮਾਨ, ਸਭ ਕੁਝ ਹੀ ਸਾਡੇ ਤੋਂ ਵਾਰਿਆ। ਮਹਾਰਾਜ ਨੇ ਆਪਣੀ ਤਾਜ ਵੀ ਆਪਣਾ ਜਿਹੜਾ ਸੀ ਨਾ, ਜਿਹੜੀ ਕਲਗੀ ਵੀ ਮਹਾਰਾਜ ਨੇ ਆਪਣੇ ਖਾਲਸੇ ਨੂੰ ਦੇ ਦਿੱਤੀ, ਇੰਨਾ ਪਿਆਰ ਕੀਤਾ। ਲਓ ਹੁਣ ਇੱਥੇ ਗੱਲ ਮੁੱਕਣੀ ਨਹੀਂ, ਹੁਣ ਇੱਥੋਂ ਗਾਹ ਵੇਖੋ ਕੀ ਬਣਿਆ। ਮਹਾਰਾਜ ਜਦੋਂ ਲੱਗੇ ਤੁਰਨ, ਗੜੀ ਮਹਾਰਾਜ ਨੇ ਚਮਕੌਰ ਦੀ ਗੜੀ ਜਦੋਂ ਛੱਡੀ, ਸਾਧ ਸੰਗਤ ਜੀ ਜੋੜਾ ਲਾ ਦਿੱਤਾ ਮਹਾਰਾਜ ਨੇ ਚਰਨਾਂ ਚ, ਗੁਰਸਿੱਖਾਂ ਨੇ ਅਰਜ ਕੀਤੀ ਸੰਗਤ ਸਿੰਘ ਵਰਗਿਆਂ ਨੇ, ਮਹਾਰਾਜ ਜੋੜਾ ਪਾ ਲਓ, ਬਾਹਰ ਬਹੁਤ ਕੰਡੇ ਨੇ, ਠੰਡ ਬਹੁਤ ਹੈ। ਹੁਣ ਅੱਜ ਵੇਖੋ ਕਿੰਨੀ ਠੰਡ, ਅੱਜ ਨਾਲੋਂ ਕਈ ਗੁਣਾ ਵੱਧ ਠੰਡ ਉਦੋਂ ਪੈਂਦੀ ਸੀ, ਕਿਉਂਕਿ ਅੱਜ ਤੇ ਪ੍ਰਦੂਸ਼ਣ ਬਹੁਤ ਹੋ ਗਿਆ, ਥਾਂ ਥਾਂ ਤੇ ਪੱਠੇ ਲੱਗ ਗਏ ਨੇ, ਗੱਡੀਆਂ ਚੱਲਦੀ, ਉਦੋਂ ਇੰਨੀ ਵਸੋਂ ਹੈ ਨਹੀਂ ਸੀ, ਠੰਡ ਅੱਜ ਨਾਲੋਂ ਬਹੁਤ ਜ਼ਿਆਦਾ ਪੈਂਦੀ ਸੀ ਉਦੋਂ, ਤੇ ਪੋਹ ਦਾ ਮਹੀਨਾ ਸੀ, ਪੂਰੀ ਸਰਦੀ ਜ਼ੋਰਾਂ ਤੇ, ਉਧਰੋਂ ਠੱਕਾ ਚੱਲਣ ਲੱਗ ਪਿਆ ਬਾਰਿਸ਼ ਹੋਵੇ ਨਾਲ, ਕੱਪੜੇ ਮਾਰਦੇ ਬਸਤਰ ਸਾਰੇ ਗਿੱਲੇ। ਲਓ ਹੁਣ ਜਰਾ ਕੁ ਧਿਆਨ ਦਿਓ, ਇੱਕ ਵਾਰੀ ਸਾਹਮਣੇ ਲੈ ਕੇ ਆਓ ਗੁਰੂ ਗੋਬਿੰਦ ਸਿੰਘ ਜੀ, ਉਹ ਸੀਨ ਯਾਦ ਕਰਕੇ ਵੇਖੋ ਜਰਾ, ਦਿਲ ਕੰਬ ਜਾਏਗਾ ਵੀ ਕਮਾਲ ਹੈ, ਮਹਾਰਾਜ ਦੀ ਇੱਡੀ ਵੱਡੀ ਕੁਰਬਾਨੀ ਸਾਡੇ ਵਾਸਤੇ, ਅੱਜ ਤੇ ਮੰਜੀਆਂ ਤੇ ਪੈ ਕੇ ਬੈੱਡਾਂ ਤੇ ਘਰਾੜੇ ਮਾਰਨੇ ਆ ਵੀ ਬੱਲੇ ਬੱਲੇ, ਕਿੰਨੇ ਸੁੱਖ ਨੇ, ਕਿੱਡੀ ਕਿਰਪਾ ਸਾਡੇ ਤੇ, ਚੱਕਦੇ ਆ ਮੂੰਹ ਭਰੀ ਟਰਾਲੀ, ਅਸੀਂ ਚੱਲੇ ਹਾਂ ਗੁਰਦੁਆਰੇ ਉੱਥੇ ਉਹ ਪਖੰਡੀ ਗੁਰੂ ਦੇ ਮੱਥਾ ਟੇਕਣ ਵਾਸਤੇ, ਫਿਰ ਪਤਾ ਲੱਗੂ ਵੀ ਕਿੰਨੀਆਂ ਕੁਰਬਾਨੀਆਂ ਨੇ। ਲਓ ਹੁਣ ਧਿਆਨ ਦਿਓ, ਮਹਾਰਾਜ ਜਦੋਂ ਲੱਗੇ ਨਾ ਨਿਕਲਣ, ਜੋੜਾ ਲਾ ਦਿੱਤਾ ਮਹਾਰਾਜ ਨੇ, ਹੁਣ ਸੰਗਤ ਸਿੰਘ ਕਹਿੰਦਾ ਮਹਾਰਾਜ ਜੀ ਆਪ ਜੀ ਜੋੜਾ ਤੇ ਪਾ ਲਓ। ਮਹਾਰਾਜ ਕਹਿੰਦੇ ਨਾ ਨਾ, ਮੈਂ ਜੋੜਾ ਨਹੀਂ ਪਾਉਣਾ, ਮੱਤ ਜਾਣੀ ਹੈ ਮੇਰੇ ਸਿੰਘਾਂ ਦੇ ਕੇਸ ਖੁੱਲੇ ਹੋਣ, ਕਿਤੇ ਕੇਸਾਂ ਤੇ ਮੇਰਾ ਪੈਰ ਟਿਕ ਜੇ, ਸਿੰਘ ਵੀ ਤੇ ਪਏ ਨੇ ਨਾ ਮੇਰੇ, ਮੈਂ ਜੋੜਾ ਨਹੀਂ ਪਾਉਣਾ। ਉਵੇਂ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਚੋਂ ਨੰਗੇ ਚਰਨ ਤੇ ਚੱਲ ਪਏ, ਮਹਾਰਾਜ ਗੜੀ ਦੇ ਵਿੱਚੋਂ ਬਾਹਰ ਨਿਕਲੇ। ਲੋ ਇੱਥੇ ਕਿਸੇ ਨੇ ਬੜਾ ਸੋਹਣੀਆਂ ਕੁਝ ਲਾਈਨਾਂ ਲਿਖੀਆਂ ਨੇ, ਕਿਤੇ ਲਾਈਨਾਂ ਸਾਡੇ ਮਨ ਵਿੱਚ ਵਸ ਜਾਣ। ਮੈਂ ਕਹਿੰਦਾ ਪੱਥਰ ਦਿਲ ਲੋਕ ਨੇ ਜਿਹੜੇ ਮੋਮਨਾ ਹੋਣ, ਉਹ ਪੱਥਰ ਹੋਏਗਾ ਉਹਦੇ ਅੰਦਰ ਦਿਲ ਨਹੀਂ ਹੋਣਾ ਜਿਹੜਾ ਪਿਘਲੇ ਨਾ। ਸੁਣੋ ਜਰਾ ਧਿਆਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਦੇ ਵੱਲ ਨੂੰ ਜਾ ਰਹੇ। ਜਦੋਂ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲੇ ਨਾ ਮਹਾਰਾਜ, ਤੇ ਗਾਂਹ ਕੀ ਵੇਖਦੇ ਨੇ, ਲੋਥਾਂ ਦੇ ਢੇਰ ਹੀ ਢੇਰ, ਬੱਦਲਾਂ ਚ ਬਿਜਲੀ ਲਿਸ਼ਕੀ, ਚਾਨਣ ਹੋਇਆ, ਬੱਦਲਾਂ ਚ ਬਿਜਲੀ ਚਮਕੇ ਸੀਗੀ ਮਾਰਦੀ, ਬੱਦਲਾਂ ਚ ਬਿਜਲੀ ਚਮਕਦੀ ਸੀ, ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ। ਇਕਦਮ ਮਹਾਰਾਜ ਨੇ ਵੇਖਿਆ ਜਦੋਂ ਬਿਜਲੀ ਲਿਸ਼ਕੀ ਤੇ ਬਿਜਲੀ ਲਿਸ਼ਕਣ ਨਾਲ ਚਾਨਣ ਹੁੰਦਾ ਪਏ ਨਜ਼ਰ ਆਏ, ਦਇਆ ਸਿੰਘ ਵੱਲ ਨਿਗਾਹ ਪਈ ਜਾ ਦਾ ਤਾਰ ਦੀ, ਕਹਿੰਦੇ ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ। ਦਇਆ ਸਿੰਘ ਆਪਣੀ ਗੋਦ ਵਿੱਚ ਜੁਝਾਰ ਸਿੰਘ ਦਾ ਸਰੀਰ ਲਈ ਬੈਠਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਗਏ, ਇਹ ਕੌਣ ਬੈਠਾ ਹੈ? ਦਇਆ ਸਿੰਘ ਗੋਦ ਵਿੱਚ ਜੁਝਾਰ ਸਿੰਘ ਨੂੰ ਪਾਈ ਬੈਠਾ, ਕਿਉਂਕਿ ਦੁਸ਼ਮਣ ਤੇ ਸਾਰੇ ਦੂਰ ਨੇ ਨਾ, ਗੜੀ ਤੋਂ ਬਾਹਰ ਨਿਕਲ ਕੇ ਨਾ ਉਹ ਸੀਸ ਗੋਦ ਵਿੱਚ ਲਈ ਬੈਠਾ। ਮਹਾਰਾਜ ਨੇ ਵੇਖਿਆ ਜੁਝਾਰ ਸਿੰਘ ਕਈ ਕਦਮਾਂ ਪਿੱਛੇ ਹਟ ਕੇ ਖੜ ਗਏ ਜਿੱਦਾਂ ਜਾਣਦੇ ਹੀ ਨਹੀਂ ਹੁੰਦੇ, ਤੇ ਦਇਆ ਸਿੰਘ ਨੇ ਫਿਰ ਉੱਥੇ ਕਮਾਲ ਦਾ ਬਚਨ ਆਖਿਆ। ਦਇਆ ਸਿੰਘ ਕਹਿੰਦਾ ਕਲਗੀਆਂ ਵਾਲਿਆ ਸੁਨਹਿਰੀ ਬਾਜਾਂ ਵਾਲਿਆ, ਬੜੇ ਹੀ ਪਿਆਰ ਨਾਲ ਤੂੰ ਪੁੱਤਾਂ ਨੂੰ ਸੀ ਪਾਲਿਆ। ਦਇਆ ਸਿੰਘ ਕਹਿੰਦਾ ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ, ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ। ਦਇਆ ਸਿੰਘ ਕਹਿੰਦਾ ਮਹਾਰਾਜ ਜੀ ਤੁਸੀਂ ਤੇ ਇੰਜ ਪਰੇ ਹੋ ਕੇ ਖੜ ਗਏ ਜਿੱਦਾਂ ਇਹਨੂੰ ਜਾਣਦੇ ਨਹੀਂ ਹੁੰਦੇ, ਇਹ ਤੁਹਾਡਾ ਪੁੱਤਰ ਨਹੀਂ, ਤੁਸੀਂ ਇਹਨੂੰ ਚੁੱਕਿਆ ਨਹੀਂ, ਇਹਨੂੰ ਕਲੇਜੇ ਨਾਲ ਨਹੀਂ ਲਾਇਆ, ਇਹਨੂੰ ਆਪਣੀ ਛਾਤੀ ਨਾਲ ਨਹੀਂ ਲਾਇਆ, ਇੱਦਾਂ ਪਰਾ ਹੋ ਕੇ ਖੜ ਗਏ ਜਿੱਦਾਂ ਜਾਣਦੇ ਹੀ ਨਹੀਂ, ਸੱਚੇ ਪਾਤਸ਼ਾਹ ਕੀ ਗੱਲ ਹੈ? ਕਲਗੀਆਂ ਵਾਲਿਆ ਸੁਨਹਿਰੀ ਬਾਜਾਂ ਵਾਲਿਆ, ਬੜੇ ਹੀ ਪਿਆਰ ਨਾਲ ਤੂੰ ਪੁੱਤਾਂ ਨੂੰ ਸੀ ਪਾਲਿਆ, ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ, ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ, ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ, ਉਹ ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਝੱਲਦੇ। ਕਦੇ ਮੱਝ ਦਾ ਕੱਟਰੂ ਮਰ ਜਾ ਨਾ ਉਹ ਵੀ ਰੋਣ ਲੱਗ ਪੈਂਦੀ, ਡਾਣੀ ਨਾਲੋਂ ਪੱਤਾ ਤੋੜੋਗੇ ਨਾ ਉਹਦੇ ਵਿੱਚੋਂ ਵੀ ਪਾਣੀ ਸਿੰਮਣ ਲੱਗ ਪੈਂਦਾ। ਵੇਖੋ ਫਿਰ ਕਦੇ ਕਿਤੇ ਟਟੀਰੀ ਦੇ ਆਂਡੇ ਟਰੈਕਟਰ ਦੀਆਂ ਤਵੀਆਂ ਦੇ ਥੱਲੇ ਆ ਜਾਣ ਨਾ, ਹਲਾਂ ਦੇ ਥੱਲੇ ਆ ਜਾਣ, ਤੇ ਵੇਖਿਓ ਫਿਰ ਕਿਵੇਂ ਚਾਂ ਚਾਂ ਕਰਦੀ ਫਿਰਦੀ ਹੁੰਦੀ, ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਝੱਲਦੇ। ਕੀ ਕਹਿੰਦਾ? ਜੀ ਕਰੇ ਇੱਥੇ ਕੁਝ ਪਿਆਰ ਜਤਲਾ ਦਿਆ, ਪੱਗ ਲਾ ਕੇ ਸਿਰ ਦੀ ਦੋ ਟੋਟ ਕੇ ਬਣਾ ਦਿਆ। ਦਇਆ ਸਿੰਘ ਕਹਿੰਦਾ ਮੇਰਾ ਜੀ ਕਰਦਾ ਵੀ ਮੈਂ ਸਿਰ ਦੀ ਪੱਗ ਲਾਵਾਂ, ਇਹਦੇ ਦੋ ਟੋਟ ਕੇ ਬਣਾ ਲਾ, ਪੱਗ ਲਾ ਕੇ ਸਿਰ ਦੀ ਦੋ ਟੋਟ ਕੇ ਬਣਾ ਦਿਆ, ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆ, ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆ। ਅਜੀਤ ਸਿੰਘ ਤੇ ਜੁਝਾਰ ਇਹਨਾਂ ਤੇ ਮੈਂ ਪੱਗ ਲਾ ਕੇ ਪਾ ਦਿਆ। ਸੱਚੇ ਪਾਤਸ਼ਾਹ ਇੱਕ ਵਾਰੀ ਹੁਕਮ ਕਰੋ, ਜੀ ਕਰੇ ਇੱਥੇ ਕੁਝ ਪਿਆਰ ਜਤਲਾ ਦਿਆਂ, ਪੱਗ ਲਾ ਕੇ ਸਿਰ ਦੀ ਦੋ ਟੋਟ ਕੇ ਬਣਾ ਦਿਆਂ, ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ, ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ, ਉਹ ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ, ਕੱਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ। ਕੱਫਣ ਤੋਂ ਬਗੈਰ ਤੇ ਨਹੀਂ ਕਿਸੇ ਦੇ ਪੁੱਤ ਗਏ। ਇੱਕ ਵਾਰੀ ਦੱਸੋ ਪੱਗ ਲਾਵਾਂ ਤੇ ਦੋ ਇਹਨਾਂ ਤੇ ਪਾ ਦਿਆਂ ਮੈਂ, ਲੋਗੋ ਸਨ ਬੋਲੇ ਦਸ਼ਮੇਸ਼ ਲਲਕਾਰ ਕੇ ਓਏ ਲੈਣਾ ਕੀ ਆ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਮਹਾਰਾਜ ਬੋਲੇ ਲਲਕਾਰ ਕੇ ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ ਸਾਡੇ ਵੱਲ ਮਾਰ ਨੇ ਇਸ਼ਾਰਾ ਕੀਤਾ ਆਪ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ ਬਿਨਾਂ ਤਨਖਾਹਾਂ ਦੇ ਰਹੇ ਜੋ ਮੇਰੇ ਨਾਲ ਨੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ ਗੁਰੂ ਗੋਬਿੰਦ ਸਿੰਘ ਜੀ ਉਹ ਆ ਤਨਖਾਹਾਂ ਤੋਂ ਬਿਨਾਂ ਰਹੇ ਨੇ ਮੇਰੇ ਨਾਲ ਇਹ ਮੈਨੂੰ ਆਪਣੇ ਪੁੱਤਰਾਂ ਤੋਂ ਵੀ ਵੱਧ ਪਿਆਰੇ ਨੇ ਮਹਾਰਾਜ ਕਹਿੰਦੇ ਦਇਆ ਸਿੰਘਾ ਮੋਹ ਵਾਲੇ ਤਿਨਕੇ ਤਰੋੜ ਦੇ ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਮੋਹ ਛੱਡ ਦੇ ਓਏ ਕੌਮ ਦੇ ਸ਼ਹੀਦ ਨਹੀਂ ਉਹ ਕਫਣਾਂ ਨੂੰ ਲੋੜ ਦੇ ਤੂੰ ਇਹਦਾ ਹੀ ਦਿਸ਼ਾਲਾ ਇਹਦੇ ਮੁੱਖ ਉੱਤੇ ਮੋੜ ਦੇ ਮਹਾਰਾਜ ਕਹਿੰਦੇ ਜਿਹੜੇ ਕੌਮ ਦੇ ਸ਼ਹੀਦ ਹੁੰਦੇ ਆ ਨਾ ਉਹਨਾਂ ਨੂੰ ਕੱਫਣ ਦੀ ਲੋੜ ਹੀ ਨਹੀਂ ਪੈਂਦੀ ਤੂੰ ਇਹਦਾ ਹੀ ਦਿਸ਼ਾਲਾ ਇਹਦੇ ਮੁੱਖ ਉੱਤੇ ਮੋੜ ਦੇ ਉਹ ਦਇਆ ਸਿੰਘਾ ਮੋਦੀਆਂ ਕਿਉਂ ਦੇਈ ਜਾਨੈ ਥੰਮੀਆਂ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ ਮਹਾਰਾਜ ਕਹਿੰਦੇ ਇੱਥੇ ਗੱਲ ਮੁੱਕ ਨਹੀਂ ਗਈ ਓਏ ਦਇਆ ਸਿੰਘਾ ਅਜੇ ਤੇ ਹੋਰ ਵੀ ਬੜਾ ਕੁਝ ਹੋਣਾ ਤੂੰ ਹੁਣੇ ਫਸਿਆ ਬੈਠਾ ਮੇਰੇ ਛੋਟਿਆਂ ਦਾ ਵੀ ਸੁਨੇਹਾ ਆਉਣਾ ਆਖੋ ਸਤਨਾਮ
ਵਾਹਿਗੁਰੂ
ਤੂੰ ਤੇ ਹੁਣੇ ਹੀ ਇੱਥੇ ਫਸ ਗਿਆ ਵੇਖੋ ਪਿਆਰ ਮਹਾਰਾਜ ਇੰਨਾ ਪਿਆਰ ਮਹਾਰਾਜ ਨੇ ਸਾਨੂੰ ਕੀਤਾ ਆਪਣੇ ਪੁੱਤਰਾਂ ਦੇ ਉੱਤੇ ਦੋ ਗਜ ਦਾ ਕੱਪੜਾ ਨਹੀਂ ਪਾਇਆ ਕਹਿੰਦੇ ਜੇ ਪਾਉਣਾ ਤੇ ਸਾਰਿਆਂ ਤੇ ਪਾਉਣਾ ਨਹੀਂ ਤੇ ਕਿਸੇ ਤੇ ਪਾਉਣਾ ਹੀ ਅੱਜ ਕੱਲ ਦੇ ਜਿਹੜੇ ਗੁਰੂ ਨੇ ਇਹਨਾਂ ਦੇ ਬੱਚੇ ਦੇ ਬਾਹਰਲੇ ਦੇਸ਼ਾਂ ਚ ਪੜ੍ਹਦੇ ਕਰੋੜਾਂ ਅਰਬਾਂ ਰੁਪਏ ਦੇ ਇਹਨਾਂ ਦੇ ਅਕਾਊਂਟ ਨੇ ਮਹਾਰਾਜ ਦੇ ਬੱਚਿਆਂ ਦੇ ਨਾਂ ਦੱਸੋ ਕਿਤੇ ਕਿਤੇ ਲਿਖਾਇਆ ਉਹਨਾਂ ਨੇ ਕੁਛ ਕਿੰਨਾ ਪਿਆਰ ਮਹਾਰਾਜ ਨੇ ਕੀਤਾ ਜਰਾ ਬਰਾਬਰ ਤੋਲ ਕੇ ਵੇਖਿਆ ਕਰੋ ਪਤਾ ਫੇਰ ਲੱਗੂ ਇੱਥੇ ਹੀ ਬਸ ਨਹੀਂ ਮਹਾਰਾਜ ਉੱਥੋਂ ਚੱਲੇ ਜੋੜਾ ਤੇ ਲਾਏ ਸੀ ਤੇ ਫਿਰ ਕੰਡਿਆਂ ਦੇ ਉੱਤੇ ਤੁਰ ਰਹੇ ਨੇ ਚਰਨਾਂ ਚ ਜੋੜਾ ਨੀ ਨੀਲਾ ਘੋੜਾ ਨੀ ਹੱਥ ਵਿੱਚ ਬਾਜ ਨੀ ਤੇ ਸਿਰ ਤੇ
ਤਾਜ ਨੀ
ਤਾਜ ਨੀ ਚਮਕੌਰ ਦੀ ਗੜੀ ਤੋਂ ਨੰਗੇ ਚਰਨ ਮਹਾਰਾਜ ਦੇ ਚੱਲ ਪਏ ਫਿਰ ਲਓ ਹੁਣ ਧਿਆਨ ਦਿਓ ਪਿਆਰਿਓ ਇਵੇਂ ਜਿਵੇਂ ਜਿਵੇਂ ਅੱਜ ਠੰਡ ਹੈ ਨਾ ਠੱਕਾ ਚੱਲਦਾ ਪੂਰਾ ਹਵਾ ਚੱਲਦੀ ਆ ਚਰਨਾਂ ਚ ਜੋੜਾ ਨਾ ਹੋਣ ਕਰਕੇ ਮਹਾਰਾਜ ਦੇ ਚਰਨ ਸੁੱਜ ਕੇ ਵੱਡੇ ਵੱਡੇ ਹੋ ਗਏ ਲਾਲ ਹੋ ਗਏ ਚਰਨ ਤੇ ਕਈ ਸੂਲਾਂ ਇਹੋ ਜਿਹੀਆਂ ਨੇ ਜਿਹੜੀਆਂ ਮਰਦ ਚਰਨਾਂ ਵਿੱਚ ਵੱਜਦੀਆਂ ਨੇ ਨਿਕਲ ਜਾਂਦੀਆਂ ਨੇ ਤੇ ਕਈ ਵੱਡੀਆਂ ਵੱਡੀਆਂ ਸੂਲਾਂ ਵੱਜੀਆਂ ਜਿਹੜੀਆਂ ਚਰਨ ਦੇ ਥੱਲੜੇ ਪਾਸੇ ਵੱਜਣੀਆਂ ਤੇ ਉੱਪਰਲੇ ਪਾਸੇ ਨਿਕਲ ਆਉਣੀਆਂ ਐਡੀਆਂ ਐਡੀਆਂ ਸੂਲਾਂ ਮਰਦ ਚਰਨਾਂ ਚ ਵੱਜੀਆਂ ਫਿਰ ਵੀ ਤੁਰੇ ਗਏ ਪਜਾਮੀ ਜਿੱਦਾਂ ਪਾਈ ਹੈ ਨਾ ਉਹ ਸਾਰੀ ਪਾੜ ਗਈ ਅੜ ਅੜ ਕੇ ਉਹਦੇ ਨਾਲ ਝਾੜੀਆਂ ਨਾਲ ਜਿਹੜਾ ਚੋਲਾ ਪਾਇਆ ਉਹ ਝਾੜੀਆਂ ਨਾਲ ਅੜ ਅੜ ਕੇ ਸਾਰਾ ਪਾੜ ਗਿਆ ਕਈ ਜਗ੍ਹਾ ਤੇ ਕੰਡੇ ਸਰੀਰ ਤੇ ਵੀ ਵੱਜੇ ਝਾੜੀਆਂ ਦੇ ਕੰਡੇ ਵੱਜਣੇ ਸਰੀਰ ਦੇ ਉੱਤੋਂ ਵੀ ਖੂਨ ਸਿੰਮਦਾ ਚਰਨਾਂ ਚ ਜੋੜਾ ਨੀ ਹੱਥ ਵਿੱਚ ਇੱਕੋ ਸ੍ਰੀ ਸਾਹਿਬ ਫੜੀ ਹੋਈ ਹੋਰ ਕੁਛ ਵੀ ਨੀ ਕੋਲ ਕੱਲੀ ਸ੍ਰੀ ਸਾਹਿਬ ਮਹਾਰਾਜ ਦੇ ਕੋਲ ਤੇ ਨੰਗੇ ਚਰਨ ਚਮਕੌਰ ਦੀ ਗੜੀ ਤੋਂ ਮਹਾਰਾਜ ਫਿਰ ਗਾਂਹ ਨੂੰ ਵੱਧ ਰਹੇ ਨੇ ਜਰਾ ਸੋਚੋ ਜਰਾ ਧਿਆਨ ਲਾਓ ਉੱਥੇ ਵੀ ਕੀ ਹਾਲ ਹੋਣਾ ਹੈ ਆ ਜਿੱਦਾਂ ਹੁਣ ਪੈਰਾਂ 'ਚ ਜਰਾਬਾਂ ਪਾਈ ਦੀਆਂ ਕਿਧਰੇ ਬੂਟ ਪਾਈ ਦੇ ਆ ਠੰਡ ਤੋਂ ਬਚਣ ਵਾਸਤੇ ਕਿੰਨੇ ਸਾਧਨ ਨੇ ਇਹ ਸਭ ਮਹਾਰਾਜ ਦੀ ਕਿਰਪਾ ਮਹਾਰਾਜ ਸਾਡੇ ਵਾਸਤੇ ਕੰਡਿਆਂ ਦੇ ਉੱਤੇ ਤੁਰੇ ਨੇ ਉਹ ਮਹਾਰਾਜ ਜਿਨ੍ਹਾਂ ਦੇ ਚਰਨਾਂ ਤੇ ਕਰੋੜਾਂ ਸੰਗਤਾਂ ਮੱਥੇ ਟੇਕਦੀਆਂ ਸੀ ਉਹ ਚਰਨ ਮਸਾਂ ਲੱਭਦੇ ਸੀ ਉਹ ਜਿਨ੍ਹਾਂ ਚਰਨਾਂ ਦਾ ਧਿਆਨ ਗੁਰੂ ਦੇ ਸਿੱਖ ਆਪਣੇ ਮਨ 'ਚ ਧਰਦੇ ਸੀ ਉਹ ਚਰਨ ਮਹਾਰਾਜ ਦੇ ਅੱਜ ਸੁੱਜ ਗਏ ਵੱਡੇ ਵੱਡੇ ਹੋ ਗਏ ਤੇ ਚਰਨਾਂ ਦੇ ਵਿੱਚੋਂ ਸੂਲਾਂ ਵੱਜਣੀਆਂ ਕੰਡਾ ਵੱਜਣਾ ਥੱਲਿਓਂ ਦੀ ਤੇ ਤਾਂ ਨੂੰ ਨਿਕਲ ਜਾਣਾ ਕੀ ਹਾਲ ਹੋ ਗਿਆ ਹੋਣਾ ਪੈਰੀ ਦੀਦਾ ਨੀ ਮਖਮਲੀ ਜੋੜਾ ਜਾ ਮਾਲੀ ਰੋਲੀ 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 ਸ਼ਹੀਦ ਹੋਏ ਦੋ ਪੁੱਤਰ ਪਹਿਲਾਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਪਹਿਲਾਂ ਤੇ ਘਰ ਬਾਰ ਛੱਡਿਆ ਸਾਰਾ ਛੋਟੇ ਸਾਹਿਬਜ਼ਾਦੇ ਵਿਛੜੇ ਹੁਣ ਦੋ ਪੁੱਤਰ ਸ਼ਹੀਦ ਕਰਵਾ ਕੇ ਚਰਨਾਂ ਦੇ ਵਿੱਚ ਜੋੜਾ ਨਹੀਂ ਕੰਡੇ ਵੱਜ ਰਹੇ ਨੇ ਫਿਰ ਵੀ ਮਹਾਰਾਜ ਗਾਂਹ ਨੂੰ ਵਧੀ ਜਾ ਰਹੇ ਨੇ ਗਾਂਹ ਨੂੰ ਕਿੱਥੇ ਪਹੁੰਚੇ ਇੱਕ ਬਹਿਲੋਲਪੁਰ ਪਿੰਡ ਪੈਂਦਾ ਉੱਥੇ ਮਰਦ ਇੱਕ ਮਸੰਦ ਰਹਿੰਦਾ ਸੀ ਜਿਹਦਾ ਨਾਂ ਸੀ ਪੂਰਨ ਮਸੰਦ ਮਹਾਰਾਜ ਮਸੰਦ ਸੀ ਉਹਨੇ ਕਈ ਵਾਰੀ ਅਰਜ ਕੀਤੀ ਸੀ ਆਂਦਾ ਸੀ ਮਹਾਰਾਜ ਜੀ ਮੇਰੇ ਘਰ ਚਰਨ ਪਾਓ ਮੇਰੇ ਗਰੀਬ ਦੀ ਕੁੱਲੀ ਚ ਵੀ ਭਾਗ ਜਗਾਓ ਮੇਰੇ ਵੀ ਚਰਨ ਪਾਓ ਮਹਾਰਾਜ ਲੰਘਦੇ ਕਹਿੰਦੇ ਚਲੋ ਫਿਰ ਉਹਦੇ ਕੋਲ ਹੀ ਚੱਲਣੇ ਬਹਿਲੋਲਪੁਰ ਤੇ ਧੰਨ ਦਸ਼ਮੇਸ਼ ਪਿਤਾ ਆਪਣੇ ਦੋ ਪੁੱਤਰ ਸ਼ਹੀਦ ਕਰਵਾ ਕੇ ਨਾ ਤੇ ਕੰਡੇ ਵੱਜਦੇ ਹੋਏ ਚਰਨਾਂ ਦੇ ਵਿੱਚ ਮਹਾਰਾਜ ਉੱਥੇ ਪਹੁੰਚ ਗਏ ਤਿੰਨ ਕੁ ਵੱਜੇ ਸੀ ਜਿੱਦਾਂ ਅੰਮ੍ਰਿਤ ਵੇਲਾ ਹੋਇਆ ਤਿੰਨ ਕੁ ਵੱਜੇ ਧੁੰਦੀ ਬੜੀ ਹੈ ਬਹੁਤ ਜ਼ਿਆਦਾ ਹੱਥ ਪਸਾਰਿਆ ਨਜ਼ਰ ਨਹੀਂ ਆਉਂਦਾ ਸਾਹਮਣੇ ਪਿੰਡ ਨਜ਼ਰ ਆਇਆ ਵੀ ਜਿੱਦਾਂ ਲੱਗਦਾ ਪਿੰਡ ਆ ਗਿਆ ਵੇਖਿਆ ਉਹਨੇ ਨੂੰ ਇੱਕ ਪੰਡਿਤ ਬ੍ਰਾਹਮਣ ਇੱਕ ਉਹਨਾਂ ਲਾਲਟੈਨ ਹੱਥ ਚ ਫੜ ਕੇ ਸਵੇਰੇ ਸਵੇਰੇ ਬਾਹਰ ਇਸ਼ਨਾਨ ਕਰਨ ਜਾਂਦਾ ਸੀ ਬਾਹਰ ਤੇ ਉਹ ਆ ਗਿਆ ਮਹਾਰਾਜ ਨੇ ਵੇਖਿਆ ਰਾਮ 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 ਕਰਦਾ ਜਾਵੇ ਮਹਾਰਾਜ ਕਹਿੰਦੇ ਰਾਮ ਦਿਆ ਭਗਤਾ ਗੱਲ ਸੁਣ ਬਈ ਕੌਣ ਹੈ ਉਹਨੇ ਨੇੜੇ ਆ ਕੇ ਵੇਖਿਆ ਕੌਣ ਹੈ ਲਾਲਟੈਨ ਉੱਪਰ ਤੋਂ ਲੈ ਕੇ ਥੱਲੇ ਤੱਕ ਵੀ ਕੌਣ ਹੈ ਗੋਲ ਦਸਤਾਰ ਪਜਾਮੀ ਪਾਟੀ ਹੋਈ ਚੋਲਾ ਪਾਟਿਆ ਹੋਇਆ ਲੀਰੋ ਲੀਰ ਚਰਨਾ ਚਰਨਾ ਵੱਲ ਵੀ ਨਿਗਾਹ ਵੀ ਖੂਨ ਨਿਕਲਦਾ ਖੂਨ ਸਿਮਦਾ ਇਹ ਕੰਡੇ ਵੱਜੇ ਹੋਏ ਨੇ ਇਹ ਕੌਣ ਹੈ ਮੁਸਾਫਿਰ ਕੌਣ ਹੈ ਕੌਣ ਹੋ ਬਈ ਤੁਸੀਂ ਮਹਾਰਾਜ ਜੀ ਕਹਿਣ ਲੱਗੇ ਭਾਈ ਅਸੀਂ ਇੱਥੇ ਪੂਰਨ ਮਸੰਦ ਦੇ ਘਰ ਜਾਣਾ ਉਹ ਜੀ ਜਿਹੜਾ ਆਨੰਦਪੁਰ ਵਾਲੇ ਗੁਰੂ ਦਾ ਮਸੰਦ ਆ ਕਹਿੰਦੇ ਹਾਂ ਉਹਦੇ ਘਰ ਲੈ ਕੇ ਚੱਲ ਚਲੋ ਜੀ ਕਹਿੰਦਾ ਮੇਰੇ ਨਾਲ ਚਲੋ ਫਿਰ ਅੱਗੇ ਅੱਗੇ ਉਹ ਲੱਗ ਤੁਰਿਆ ਮਹਾਰਾਜ ਮਗਰ ਮਗਰ ਚੱਲ ਪਏ
ਗੁਰੂ ਗੋਬਿੰਦ ਸਿੰਘ ਮਗਰ ਮਗਰ ਚੱਲ ਪਏ। ਉਹਦੇ ਦਰਵਾਜੇ ਅੱਗੇ ਪਹੁੰਚ ਗਿਆ, ਜਾ ਕੇ ਆਵਾਜ਼ ਮਾਰੀ, ਜਿਉਣਿਆ ਭਾਈ ਕੋਈ ਬਾਹਰ ਆਇਆ ਦਰਵਾਜ਼ਾ ਖੋਲ। ਜਿਉਣਾ ਨੌਕਰ ਸੀ, ਪੂਰਨ ਮਸੰਦ ਦਾ ਨੌਕਰ, ਹਵੇਲੀ ਬਣਾਈ ਹੋਈ ਸੀ, ਥੱਲੇ ਤੇ ਪਸ਼ੂ ਰੱਖੇ ਹੋਏ ਸੀ, ਘੋੜੇ ਵਗੈਰਾ, ਤੇ ਉੱਪਰਲਾ ਜਿਹੜਾ ਮਕਾਨ ਸੀਗਾ ਉੱਤੇ ਜਿਵੇਂ ਚਵਾਰੇ, ਉਹਦੇ ਚ ਆਪ ਪੂਰਨ ਮਸੰਦ ਰਹਿੰਦਾ ਸੀ। ਇਹਨੇ ਨੌਕਰ ਰੱਖਿਆ ਸੀ ਜਿਉਣਾ, ਰਾਤ ਨੂੰ ਪਹਿਰਾ ਵੀ ਉਹੀ ਰੱਖਦਾ ਸੀ। ਉਹਨੇ ਦਰਵਾਜ਼ਾ ਖੋਲਿਆ ਜਿਉਣੇ ਨੇ, ਆਓ ਪੰਡਿਤ ਜੀ, ਆ ਭਾਈ ਤੁਹਾਨੂੰ ਮਿਲਣ ਵਾਸਤੇ ਆਇਆ, ਕੋਈ ਇਹਨੂੰ ਮਿਲਾ ਦੇ, ਪੂਰਨ ਮਸੰਦ ਨੂੰ ਮਿਲ ਦੇ। ਉਹ ਪੰਡਿਤ ਗਾਂਹ ਲੰਘ ਗਿਆ, ਇਹਨੇ ਦਰਵਾਜ਼ਾ ਬੰਦ ਕੀਤਾ ਜਿਉਣੇ ਨੇ, ਲਾਲਟੈਨ ਜਗਾ ਕੇ ਵੇਖਿਆ ਕੌਣ ਹੈ, ਗੋਲ ਦਸਤਾਰ ਲੰਮਾ ਦਾੜਾ, ਸਾਧ ਸੰਗਤ ਜੀ ਲਾਲ ਸੁਰਖ ਮਹਾਰਾਜ ਦਾ ਰੰਗ ਜਲਾਲ ਚਿਹਰੇ ਦਾ, ਤੇ ਮਹਾਰਾਜ ਵੇਖਦਾ ਮਹਾਰਾਜ ਵੱਲ, ਕੰਡੇ ਵੱਜੇ ਹੋਏ ਨੇ ਸਰੀਰ ਤੇ ਵੀ ਕਈ ਥਾਵਾਂ ਦੇ ਉੱਤੇ, ਬਾਕੀ ਮਹਾਰਾਜ ਦੇ ਚਰਨਾਂ ਵੱਲ ਜਦੋਂ ਤੱਕਿਆ ਵੱਡੇ ਵੱਡੇ ਚਰਨ ਸੁੱਜ ਕੇ ਹੋਏ ਹੋਏ ਨੇ, ਖੂਨ ਸਿਮਦਾ ਹੈ, ਸੂਲਾਂ ਵੱਜੀਆਂ ਹੋਈਆਂ ਨੇ, ਪਜਾਮੀ ਵੀ ਪਾਟੀ ਹੋਈ ਆ, ਕੱਲੀ ਤਲਵਾਰ ਮਹਾਰਾਜ ਦੇ ਕੋਲ ਆ। ਜਿਉਣੇ ਨੇ ਵੇਖਿਆ ਕੌਣ ਹੋ ਸਕਦਾ, ਫਿਰ ਸੋਚਦਾ ਕੋਈ ਸਿੱਖ ਹੋਣਾ, ਕਮਾਈ ਵਾਲਾ ਸਿੱਖ ਹੋਣਾ ਕੋਈ, ਇਹਨੇ ਕਿਹੜਾ ਕਦੇ ਦਰਸ਼ਨ ਕੀਤੇ ਸੀ, ਪਰ ਆਪਣੇ ਮਾਲਕ ਤੋਂ ਪੂਰਨ ਮਸੰਦ ਤੋਂ ਸੋਭਾ ਬੜੀ ਸੁਣੀ ਸੀ ਇਹਨੇ। ਇਹ ਵੇਖਦਾ ਰਿਹਾ ਚਿਹਰੇ ਵੱਲ, ਕਹਿੰਦਾ ਜੀ ਦੱਸੋ ਫਿਰ, ਕਹਿੰਦੇ ਪੂਰਨ ਨੂੰ ਬੁਲਾ ਮਿਲਣਾ ਹੈ। ਕਹਿੰਦੇ ਜੀ ਉਹਨਾਂ ਨੇ ਤੇ ਇਸ ਵੇਲੇ ਉੱਠਣਾ ਹੀ ਨਹੀਂ, ਉਹ ਤੇ ਸਵੇਰੇ ਸੂਰਜ ਚੜ੍ਹੇ ਉੱਠਣਗੇ। ਮਹਾਰਾਜ ਕਹਿੰਦੇ ਅੱਛਾ, ਜਾ ਬੁਲਾ ਹੁਣੇ ਮਿਲਣਾ ਸੀ। ਕਹਿੰਦਾ ਬੁਲਾ ਤੇ ਲੈਣਾ ਮੈਂ, ਕੀ ਕਹਾਂ ਵੀ ਕੌਣ ਆਇਆ। ਮਹਾਰਾਜ ਕਹਿੰਦੇ ਇਹ ਕਹਿ, ਦੱਸਣਾ ਪੈਣਾ ਸੀ ਨਾ ਹੁਣ ਵੀ ਆਨੰਦਪੁਰ ਵਾਲਾ ਗੁਰੂ ਆਇਆ, ਜਾਂ ਉਹਨੂੰ ਕਹਿ ਥੱਲੇ ਆ। ਜਦੋਂ ਆਖਿਆ ਨਾ ਆਨੰਦਪੁਰ ਵਾਲਾ ਗੁਰੂ, ਜਿਉਣਾ ਉਹਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਉਹ ਮਹਾਰਾਜ ਨੇ ਜਿੱਥੇ ਰਸਤਾ ਲੈ ਲੈ ਸੰਗਤਾਂ ਇਹਨਾਂ ਦੇ ਦਰਸ਼ਨ ਕਰਨ ਜਾਂਦੀਆਂ, ਉਹ ਮਹਾਰਾਜ ਆਏ ਨੇ। ਇਹਨੇ ਛੇਤੀ ਛੇਤੀ ਮਰਦੇ ਲਿਬੜੇ ਹੋਏ ਚਿੱਕੜ ਦੇ ਚਰਨਾਂ ਦੇ ਲਿਬੜੇ ਚਿੱਕੜ ਨਾਲ, ਉਹਦੇ ਹੀ ਲਿਬੜੇ ਚਰਨਾਂ ਦੇ ਉੱਤੇ ਮਰਦ ਨਾ ਸੀਸ ਰੱਖਤਾ, ਜਿਉਣੇ ਨੇ ਮੱਥਾ ਟੇਕਤਾ ਉਦਾਂ ਹੀ, ਤੇ ਅਭਿਨੇਤਰਾਂ ਚੋਂ ਵੈਰਾਗ ਦਾ ਜਲ ਚੱਲਦਾ ਹੈ, ਨਾਲੇ ਰੋਈ ਜਾਏ ਤੇ ਨਾਲੇ ਕਹੇ ਮਹਾਰਾਜ ਇਹ ਕੀ ਬਣ ਗਿਆ, ਮੈਂ ਤੇ ਬੜੀ ਸੋਭਾ ਸੁਣੀ ਆ, ਵੀ ਆਹ ਕੀ ਖੇਡ ਵਰਤ ਗਈ, ਉਹ ਤਾਂ ਰੋਣੋ ਹੀ ਨਾ ਬਸ ਕਰੇ। ਮਹਾਰਾਜ ਕਹਿੰਦੇ ਉਹ ਜਿਉਣਿਆ ਤੂੰ ਕਿਉਂ ਰੋਣਾ, ਜਿਉਣ ਜੋਗਿਆ ਕੋਈ ਗੱਲ ਨਹੀਂ, ਇਹ ਅਕਾਲ ਪੁਰਖ ਦਾ ਹੁਕਮ ਹੈ, ਉਹਦੇ ਹੁਕਮ ਵਿੱਚ ਹੀ ਹੋ ਰਿਹਾ ਜੋ ਕੁਝ ਹੋ ਰਿਹਾ। ਸਤਸੰਗ ਜੀ ਕੋਈ ਗੱਲ ਨਹੀਂ, ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ ਜੋਤ ਸੁਭਾਵੈ ਨਾਨਕਾ, ਸਾਈ ਗੱਲ ਚੰਗੀ, ਜੋ ਮੇਰੇ ਅਕਾਲ ਪੁਰਖ ਨੂੰ ਭਾਉਂਦਾ ਬਸ ਠੀਕ ਆ, ਕੋਈ ਨੀ ਤੂੰ ਸਦ ਪੂਰਨ ਮਸੰਦ ਨੂੰ ਜਰਾ ਜਾ ਕੇ। ਹੁਣੇ ਜਾਣਾ ਜੀ ਮੈਂ, ਉਹ ਗਿਆ ਮਹਾਰਾਜ ਦੇ ਪਹਿਲਾਂ ਹੱਥ ਪੈਰ ਸੁਕਾਏ ਉਹਨੇ ਥੋੜੇ ਜਿਹੇ ਅੱਗ ਬਾਲ ਕੇ, ਫਿਰ ਤਾਂ ਗਿਆ, ਦਰਵਾਜ਼ਾ ਖੋਲੋ ਜੀ, ਵਾਜਾ ਮਾਰਦਾ ਬਾਹਰ, ਪੂਰਨ ਨੇ ਉਹਦਾ ਕੱਪੜੇ ਪਾਉਂਦਾ ਪਾਉਂਦਾ ਛੇਤੀ ਛੇਤੀ ਬਾਹਰ ਆਇਆ, ਵੀ ਹਾਂ ਕੀ ਹੋ ਗਿਆ, ਵੀ ਜਾਉਣਿਆ ਕਿਉਂ ਇੰਨੀ ਸਵੇਰੇ ਤੜਕੀ ਤੜਕੇ ਸੁਨੇਹਾ ਵਾਜਾਂ ਮਾਰਦ, ਕੀ ਗੱਲ ਹੋ ਗਈ। ਉਹ ਕਹਿੰਦੇ ਬਾਹਰ ਆਓ ਛੇਤੀ, ਦਰਵਾਜ਼ਾ ਖੋਲੋ, ਕੌਣ ਆਇਆ। ਆਨੰਦਪੁਰ ਵਾਲਾ ਗੁਰੂ, ਪੂਰਨ ਮਸੰਦ ਆਨੰਦਪੁਰ ਵਾਲਾ ਗੁਰੂ ਇਸ ਵੇਲੇ। ਕਹਿੰਦੇ ਹਾਂ, ਹੋਰ ਕੌਣ ਹੈ ਨਾਲ। ਕਹਿੰਦੇ ਕੋਈ ਵੀ ਨੀ, ਹਾਥੀ ਘੋੜੇ ਕੁਛ ਵੀ ਨੀ, ਫੌਜਾਂ ਕੋਈ ਵੀ ਨੀ, ਕੁਛ ਵੀ ਨੀ ਕੋਲ, ਇੱਕੋ ਸ੍ਰੀ ਸਾਹਿਬ ਹੈ ਮਹਾਰਾਜ ਦੇ ਕੋਲ, ਹੋਰ ਦੂਜੀ ਤੇ ਚੀਜ਼ ਹੀ ਕੋਈ ਨੀ, ਕੱਲੀ ਸ੍ਰੀ ਸਾਹਿਬ। ਅੱਛਾ, ਚਰਨਾਂ ਦੇ ਵਿੱਚੋਂ ਖੂਨ ਸਿਮਦਾ, ਕੰਡੇ ਵੱਜਦੇ ਨੇ, ਜਿਹੜਾ ਮਰਦ ਚੋਲਾ ਪਾਇਆ ਵਾ ਉਹ ਵੀ ਪਾਟਿਆ ਹੋਇਆ, ਪਜਾਮੀ ਵੀ ਪਾਟੀ ਹੋਈ ਆ, ਗੋਲ ਦਸਤਾਰ ਸਿੱਧੀ ਜੀ ਬੰਨੀ ਹੋਈ ਆ ਮਹਾਰਾਜ ਦੀ, ਤੇ ਆਓ ਛੇਤੀ ਛੇਤੀ ਚੱਲੋ, ਆਪਾਂ ਪੱਟੀਆਂ ਕਰੀਏ, ਦਵਾਈ ਲਾਈਏ, ਕੋਈ ਮਲਮ ਪੱਟੀ ਕਰੀਏ, ਪ੍ਰਸ਼ਾਦਾ ਛਕਾਈਏ, ਮਹਾਰਾਜ ਦੇ ਗਰਮ ਜਲ ਲੈ ਕੇ ਚਰਨ ਧਵਾਈਏ, ਆਜੋ ਛੇਤੀ। ਪੂਰਨ ਮਸੰਦ ਕਹਿੰਦਾ ਤੂੰ ਕੀ ਕਿਹਾ ਫਿਰ ਗਾਂ ਤੇ। ਮੈਂ ਕਿਹਾ ਜੀ ਹੁਣੀ ਲਿਆਉਣਾ ਸੱਦ ਕੇ, ਓਏ ਕਮਲਿਆ ਇਹ ਕਾਹਨੂੰ ਕਹਿਣਾ ਸੀ ਵੀ ਮੈਂ ਘਰ ਆਖੋ ਸਤਨਾ।
ਵਾਹਿਗੁਰੂ,
ਪੂਰਨ ਮਸੰਦ ਕਹਿੰਦਾ ਓਏ ਤੂੰ ਇਹ ਕਿਉਂ ਕਹਿਤਾ। ਕਹਿੰਦਾ ਜੀ ਹੋਰ ਕੀ ਕਹਿਣਾ ਸੀ। ਉਹ ਕਹਿੰਦੇ ਤੂੰ ਇਹ ਨਹੀਂ ਸੀ ਕਹਿਣਾ, ਉਹ ਮਹਾਰਾਜ ਦਾ ਤੇ ਅੱਜ ਪੱਤਾ ਪੱਤਾ ਵੈਰੀ ਹੋਇਆ ਪਿਆ, ਜੇ ਮਰ ਨੂੰ ਆਪਣੇ ਘਰ ਚ ਪਨਾਹ ਦੇਤੀ ਨਾ ਤੇ ਮੁਗਲ ਮਾਰ ਦੇਣਗੇ, ਬੱਚੇ ਕਹਾਣੀ ਪੀੜ ਦੇਣਗੇ, ਡਰ ਗਿਆ। ਉੱਤੇ ਹੀ ਬਥੇਰਾ ਮਸੰਦ ਬਥੇਰਾ ਪੈਸਾ ਇਕੱਠਾ ਕਰਦਾ ਸੀ। ਓਏ ਤੂੰ ਇਹ ਨਹੀਂ ਸੀ ਕਹਿਣਾ, ਉਹ ਹੈਰਾਨ ਹੋ ਗਿਆ ਸਾਹਮਣੇ ਖੜਾ ਜਿਉਣਾ, ਅੱਜ ਪਤਾ ਲੱਗਿਆ ਮੇਰਾ ਮਾਲਕ ਉੱਤੋਂ ਕੁਝ ਹੋਰ ਹੈ ਤੇ ਵਿੱਚੋਂ ਕੁਝ
ਹੋਰ ਹੈ,
ਹੋਰ ਅੱਜ ਪਤਾ ਲੱਗਿਆ। ਖੜਾ ਹੀ ਉੱਥੇ ਵੇਖੀ ਜਾਂਦਾ ਚਿਹਰੇ ਉਹਦੇ ਵੱਲ ਵੀ ਕਮਾਲ ਹੈ, ਇਹ ਕਹੀ ਜਾਂਦਾ ਵੀ ਤੂੰ ਇਹ ਨਹੀਂ ਸੀ ਦੱਸਣਾ, ਉਹ ਜਾ ਚੱਲਿਆ ਜਾ, ਜਾ ਕੇ ਗੁਰੂ ਨੂੰ ਕਹਿ ਦੇ ਉਹ ਜਿੱਦਣ ਸਾਨੂੰ ਦਰਸ਼ਨਾਂ ਦੀ ਲੋੜ ਹੋਊ ਨਾ ਅਸੀਂ ਆਪੇ ਆਨੰਦਪੁਰ ਆਵਾਂਗੇ, ਉਹਨਾਂ ਨੂੰ ਕਹੋ ਸਾਡੇ ਘਰ ਵਿੱਚ ਤੁਹਾਡੇ ਵਾਸਤੇ ਕੋਈ ਥਾਂ ਨਹੀਂ, ਮੇਰੇ ਘਰੋਂ ਨਿਕਲ ਜਾਓ। ਇਹ ਪੂਰਨ ਮਸੰਦ ਨੇ ਗੱਲ ਆਖੀ, ਜਾ ਜਿਉਣਿਆ ਕਹਿ ਦੇ ਜਾ ਕੇ, ਜਿਉਣਾ ਕਦੇ ਮਹਾਰਾਜ ਵੱਲ ਵੇਖਦਾ ਕਦੇ ਥੱਲੇ ਨੂੰ ਵੇਖਦਾ ਮਹਾਰਾਜ ਵੱਲ, ਕਦੇ ਉਹਦੇ ਵੱਲ ਵੇਖਦਾ ਵੀ ਇਹ ਕੀ ਹੋ ਗਿਆ, ਮੈਂ ਤੇ ਬੜੀ ਸ਼ਰਧਾ ਲੈ ਕੇ ਆਇਆ ਸੀ ਵੀ ਮਹਾਰਾਜ ਦੀ ਸੇਵਾ ਦਾ ਮੌਕਾ ਮਿਲੂ ਹੁਣ ਮੈਨੂੰ। ਜਿਉਣਾ ਥੱਲੇ ਉਤਰਿਆ ਮਹਾਰਾਜ ਵੱਲ ਵੇਖਦਾ, ਵੇਖਿਆ ਨਹੀਂ ਜਾਂਦਾ, ਉਹਨੂੰ ਕਿੱਦਾਂ ਦੱਸੇ ਵੀ ਮਹਾਰਾਜ ਤੁਸੀਂ ਚਲੇ ਜਾਓ ਘਰੋਂ, ਕਿੱਦਾਂ ਕਵੇ ਮਾਲਕ ਦਾ ਹੁਕਮ ਕਿੱਦਾਂ ਸੁਣਾਵੇ। ਬੜਾ ਵੱਡਾ ਪਰਚਾ ਮਹਾਰਾਜ ਨੇ, ਵੇਖੋ ਸਾਡੇ ਵਾਸਤੇ ਕਿੰਨੇ ਦੁੱਖ ਚੱਲੇ। ਜਰਾ ਕੁ ਸੋਚਿਆ ਕਰੋ, ਮੇਰੀ ਬੇਨਤੀ ਆ, ਸਾਰੇ ਚੰਗੇ ਨੇ ਪਰ ਜਰਾ ਕੁ ਇਤਿਹਾਸ ਦੀ ਵਿਚਾਰ ਕਰੋ, ਜਰਾ ਪੜਚੋਲ ਕਰੋ, ਜਰਾ ਜਦੋਂ ਕਦੇ ਮੰਜੀ ਤੇ ਪੈਂਦੇ ਹੋ ਨਾ ਵੇਖਦੇ ਹੋ ਆਪਣੇ ਪੁੱਤਰਾਂ ਵੱਲ, ਪੋਤਰਿਆਂ ਨੂੰ ਗੋਦੀ ਚ ਖਟਾਉਂਦੇ ਹੋ ਤੇ ਕਦੇ ਵੇਖਿਆ ਕਰੋ ਵੀ ਗੁਰੂ ਗੋਬਿੰਦ ਸਿੰਘ ਵੀ ਕਿਤੇ ਆਪਣੇ ਲਾਲਾਂ ਨਾਲ ਏਦਾਂ ਹੀ ਪਿਆਰ ਕਰਦੇ ਹੋਣ। ਸਾਨੂੰ ਸਾਡੇ ਪੁੱਤ ਪਿਆਰੇ ਨੀ, ਪੋਤੇ ਪਿਆਰੇ ਨੀ, ਕੰਧਾੜੇ ਚੁੱਕੀ ਫਿਰਦਾ, ਗੋਦੀ ਚੁੱਕੀ ਫਿਰਦਾ ਪੋਤੇ ਨੂੰ ਬਾਪੂ ਇਹ ਮੇਰਾ ਪੁੱਤ ਹੈ, ਆ ਮੇਰਾ ਪੋਤਾ ਹੈ, ਆ ਮੇਰਾ ਦੋਤਾ ਹੈ। ਵੇਖੋ ਮਹਾਰਾਜ ਨੂੰ ਕਿੱਦਾਂ ਕਹੂੰ ਹੁਣ, ਜਿਉਣਾ ਨੇੜੇ ਆਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖ ਕੇ ਹੱਸਣ ਲੱਗ ਪਏ। ਉਹ ਕਹਿੰਦੇ ਜਿਉਣਿਆ ਕਿਉਂ ਐਵੇਂ ਫਿਕਰ ਕਰਨਾ, ਮੈਂ ਸਾਰਾ ਕੁਝ ਹੀ ਸੁਣ ਲਿਆ, ਮੈਂ ਸੁਣ ਲਿਆ ਸਾਰਾ ਕੁਝ ਹੀ। ਜਿਉਣਾ ਉੱਚੀ ਉੱਚੀ ਰੋਣ ਲੱਗ ਪਿਆ ਤਾਂ ਮਾਰ ਮਾਰ ਕੇ। ਮਹਾਰਾਜ ਕਹਿੰਦੇ ਕੋਈ ਗੱਲ ਨੀ ਜਿਉਣਿਆ, ਤੇਰੀ ਸੇਵਾ ਪ੍ਰਵਾਨ ਹੈ, ਲੈ ਤੂੰ ਫਿਕਰ ਨਾ ਕਰ, ਤੇਰੀ ਭਾਵਨਾ ਮੈਂ ਸਮਝ ਲਈ ਸਾਰੀ, ਤੇਰੀ ਸੇਵਾ ਪ੍ਰਵਾਨ ਹੈ, ਚੰਗਾ ਫਿਰ ਮੈਂ ਚੱਲਿਆ। ਨਗਰੀ ਵਸਦੀ ਭਲੀ ਤੇ ਸਾਧੂ, ਓਹੋ ਇਹੋ ਜਿਹਾ ਸਮਾਂ ਵੀ ਆਇਆ, ਲੈ ਚੰਗਾ ਫਿਰ ਅਸੀਂ ਚੱਲੇ। ਮਹਾਰਾਜ ਲੱਗੇ ਜਾਣ ਇੱਕ ਨਾ ਟਿੰਡ ਦੇ ਵਿੱਚ ਅੱਗ ਪਾਤੀ, ਕਹਿੰਦਾ ਮਹਾਰਾਜ ਆਹ ਲੈ ਜਾਓ। ਉਹ ਟਿੰਡ ਸੀ ਜਿਹਦਾ ਸਰਾਣਾ ਲਾਇਆ ਸੀ ਮਹਾਰਾਜ ਨੇ, ਉੱਥੇ ਕੋਈ ਟਿੰਡ ਖੂਹ ਦੀ ਖੋਲ ਕੇ ਸਰਾਣਾ ਨਹੀਂ ਲਾਇਆ, ਉਹ ਜਿਉਣੇ ਦਿੱਤੀ ਹੋਈ ਟਿੰਡ ਸੀ। ਉਹ ਟਿੰਡ ਵਿੱਚ ਅੱਗ ਪਾਤੀ, ਕਹਿੰਦਾ ਮਹਾਰਾਜ ਇੰਨੀ ਕੁ ਅੱਗ ਲੈ ਜਾਓ ਨਾਲ ਹੀ, ਠੰਡ ਬਹੁਤ ਹੈ। ਇੱਕ ਹੱਥ ਵਿੱਚ ਸ੍ਰੀ ਸਾਹਿਬ ਤੇ ਦੂਜੇ ਹੱਥ ਵਿੱਚ ਉਹ ਅੱਗ ਵਾਲੀ ਟਿੰਡ ਫੜੀ ਹੋਈ ਹੈ। ਮਹਾਰਾਜ ਜਦੋਂ ਬਾਹਰ ਆਏ, ਇਹ ਬਾਹਰ ਛੱਡ ਕੇ ਨਾ ਗੇਟ ਚ ਡਿਉੜੀ ਚ ਇਹਨੇ ਸਤਿਗੁਰਾਂ ਦੇ ਚਰਨਾਂ ਤੇ ਫਿਰ ਸਿਰ ਰੱਖਤਾ, ਉਵੇਂ ਜਿਵੇਂ ਨੰਗੇ ਚਰਨ ਮਹਾਰਾਜ ਦੇ। ਉਹਦੇ ਜਿਉਣੇ ਦੇ ਬਿਸਤਰੇ ਤੇ ਹੀ ਬੈਠੇ ਸੀ ਮਹਾਰਾਜ, ਆ ਕੇ ਨੌਕਰ ਸੀ ਜਿਹੜਾ ਉਹਦਾ ਪੂਰਨ ਮਸੰਦ, ਉਹਦੇ ਬਿਸਤਰੇ ਤੇ ਹੀ ਬੈਠੇ ਸੀ। ਇਹੀ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਮੇਰੇ ਗਰੀਬ ਦੇ ਬਿਸਤਰੇ ਤੇ ਇੱਥੇ ਬਹਿ ਗਏ, ਤੁਸੀਂ ਕਿੱਡੀ ਕਿਰਪਾ ਕਰਤੀ ਤੁਸੀਂ ਮੇਰੇ ਤੇ, ਰੋਈ ਜਾਂਦਾ ਸਤਸੰਗ ਜੀ। ਮਹਾਰਾਜ ਫਿਰ ਲੱਗੇ ਜਾਣ, ਨਾਲੇ ਮਹਾਰਾਜ ਵਿਦਿਆ ਹੋ ਰਹੇ ਨੇ, ਨਾਲੇ ਮਰ ਨੂੰ ਜਾਂਦਿਆਂ ਨੂੰ ਤੱਕਦਾ ਇੱਕ ਹੱਥ 'ਚ ਤਲਵਾਰ ਤੇ ਅੱਗ ਵੀ ਆਪ ਹੀ ਚੁੱਕੀ ਹੋਈ ਹੈ। ਨਹੀਂ ਤੇ ਮਹਾਰਾਜ ਦੇ ਨਾਲ ਕਿੰਨੇ ਸੇਵਾਦਾਰ ਹੁੰਦੇ ਸੀ ਆਲੇ ਦੁਆਲੇ, ਅੱਜ ਇਕੱਲੇ ਹੀ। ਨਾਲੇ ਰੋਈ ਜਾਂਦਾ ਚੱਲਿਆ ਵਾਂਗ ਫਕੀਰਾ ਮਾਲਕ ਇੱਕ ਲੱਖ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲੱਭਦੀ ਫਿਰਦੀ ਮਾਛੀ ਵੜਦੇ ਜੰਗਲਾਂ 'ਚ। ਮਹਾਰਾਜ ਨਾ ਕੰਡਿਆਂ ਦੀ ਸੇਜ ਵਿਛਾ ਕੇ ਟਿੰਡ ਦਾ ਸਰਾਣਾ ਲਾ ਕੇ ਬਹਿਲੋਲਪੁਰ ਤੋਂ ਮਹਾਰਾਜ ਚੱਲੇ, ਫਿਰ ਉੱਥੋਂ ਫਿਰ ਮਹਾਰਾਜ ਗਏ ਨੇ ਮਾਛੀ ਵਾੜੇ। ਜਦੋਂ ਉਹਨੇ ਪੂਰਨ ਮਸੰਦ ਨੇ ਘਰ ਨਹੀਂ ਵੜਨ ਦਿੱਤਾ ਮਹਾਰਾਜ ਨੂੰ, ਫਿਰ ਮਾਛੀ ਵਾੜੇ ਗਏ ਤੇ ਜਿਉਣੇ ਨੇ ਵੀ ਕਿਹਾ ਸੀ, ਕਹਿੰਦਾ ਪੂਰਨਾ ਮਸੰਦਾ ਓਏ ਤੂੰ ਗੁਰੂ ਘਰ ਦਾ ਖਾਧਾ ਤੇ ਅੱਜ ਮਹਾਰਾਜ ਆਏ ਤੇ ਤੂੰ ਘਰ ਵੜਨ ਨਹੀਂ ਦਿੱਤਾ ਮਹਾਰਾਜ ਨੂੰ? ਓਏ ਜਦ ਜਿਹੜੇ ਘਰ ਵਿੱਚ ਮੇਰੇ ਮਹਾਰਾਜ ਵਾਸਤੇ ਥਾਂ ਨਹੀਂ, ਮੈਂ ਇਸ ਘਰ ਵਿੱਚ ਰਹਿ ਕੇ ਕੀ ਲੈਣਾ? ਖੁਸ ਹਸਨਾ
ਵਾਹਿਗੁਰੂ,
ਤੇਰੀ ਸਰਦਾਰੀ ਤੈਨੂੰ ਮੁਬਾਰਕ, ਮੈਨੂੰ ਲੋੜ ਹੀ ਨਹੀਂ। ਜਿਹੜੇ ਘਰ ਚ ਮੇਰੇ ਸਤਿਗੁਰਾਂ ਦਾ ਹੀ ਸਤਿਕਾਰ ਨਹੀਂ, ਮੈਂ ਇਸ ਘਰ ਤੋਂ ਕੀ ਲੈਣਾ? ਮੈਂ ਕਿਆ ਲੈਣਾ ਫਿਰ? ਜਿਹੜੇ ਘਰਾਂ ਦੇ ਵਿੱਚ ਗੁਰਮੁਖੋ ਬਾਣੀ ਦੇ ਸਤਿਕਾਰ ਨਹੀਂ ਹੁੰਦਾ ਸੀ, ਉਹਨਾਂ ਘਰਾਂ ਤੋਂ ਕੀ ਲੈਣਾ? ਜਿਹੜੇ ਘਰਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਹੀ ਸਤਿਕਾਰ ਨਹੀਂ, ਜਿਹੜੇ ਘਰ ਚ ਗੁਰੂ ਨਾਨਕ ਦਾ ਹੀ ਸਤਿਕਾਰ ਨਹੀਂ, ਤੇ ਅਸੀਂ ਉਹਨਾਂ ਘਰਾਂ ਤੋਂ ਕਿਆ ਲੈਣਾ? ਉਹ ਮਗਰ ਹੀ ਮਗਰ ਜਿਉਣਾ ਤੁਰ ਪਿਆ ਮਹਾਰਾਜ। ਫਿਰ ਮਾਛੀਵਾੜ ਦੇ ਜੰਗਲਾਂ ਚ ਪਹੁੰਚੇ, ਲੱਖ ਫੌਜ ਦਾ ਬੰਦਾ ਮਹਾਰਾਜ ਦੇ ਮਗਰ ਸੀ, ਲੱਖ ਗਿਣਤੀ ਥੋੜੀ ਨਹੀਂ ਕੋਈ, ਇੱਕ ਲੱਖ ਫੌਜ ਮਾਰ ਨੂੰ ਲੱਭਦੀ ਫਿਰਦੀ ਆ। ਜਦੋਂ ਮਾਰ ਟਿੰਡ ਦਾ ਸਰਾਣਾ ਲਾ ਕੇ ਪੈ ਗਏ ਨਾ, ਅਕਾਲ ਪੁਰਖ ਨੇ ਹਵਾ ਨੂੰ ਵੀ ਹੁਕਮ ਕਰਤਾ ਵੀ ਤੂੰ ਵੀ ਰੁਕ ਜਾ। ਹੁਣ ਹਵਾ ਵੀ ਰੋਕਦੀ ਮਹਾਰਾਜ ਨੇ, ਅਕਾਲ ਪੁਰਖ ਨੇ, ਪੰਛੀਓ ਤੁਸੀਂ ਨਾ ਬੋਲਿਓ ਕਿਉਂਕਿ ਮੈਂ ਆਪਣਾ ਸੁੱਤ ਤੋਂ ਹੀ ਨਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ। ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣਾ ਪੁੱਤਰ ਬਣਾ ਕੇ ਦੁਨੀਆ ਵਿੱਚ ਭੇਜਿਆ ਸੀ ਪੁੱਤਰ। ਪੰਛੀਓ ਤੁਸੀਂ ਬੋਲਣਾ ਨਹੀਂ, ਹਵਾ ਨੂੰ ਹੁਕਮ ਕਰਤਾ ਚੱਲਣਾ ਨਹੀਂ, ਪੌਣ ਬੰਦ, ਪੱਤੇ ਨਾ ਹਿੱਲਣ, ਕੋਈ ਰੌਲਾ ਨਾ ਪਵੇ ਕੋਈ। ਅਕਾਲ ਪੁਰਖ ਨੇ ਹਵਾ ਵੀ ਬੰਦ ਕਰਤੀ, ਕਹਿੰਦੇ ਮੇਰਾ ਪੁੱਤ ਸੁੱਤਾ ਪਿਆ। ਖੁਸ਼ਹਸਨਾ
ਸ੍ਰੀ ਵਾਹਿਗੁਰੂ।
ਉਹ ਸਮਾਂ ਸੀ ਜਦੋਂ ਕਿਸੇ ਬੰਦੇ ਨੇ ਨਹੀਂ ਨਾ ਸਹਾਇਤਾ ਕੀਤੀ ਮਹਾਰਾਜ ਦੀ। ਮਾਛੀਵਾੜ ਦੇ ਜੰਗਲਾਂ ਵਿੱਚ ਇੱਕ ਸ਼ੇਰ ਨੇ ਪਹਿਰਾ ਦਿੱਤਾ। ਫਿਰ ਮਹਾਰਾਜ ਆਰਾਮ ਕਰਦੇ ਨੇ, ਟਿੰਡ ਦਾ ਸਰਾਣਾ ਲਾ ਕੇ ਕੰਡਿਆਂ ਦੀ ਸੇਜ ਵਿਛਾ ਕੇ ਪਏ ਨੇ। ਇੱਕ ਸ਼ੇਰ ਆਉਂਦਾ, ਫੌਜਾਂ ਉੱਧਰ ਆਉਣ ਲੱਗਦੀਆਂ ਤੇ ਗਾਂਹ ਆ ਜਾਂਦਾ, ਡਰਦੇ ਨੇੜੇ ਨਹੀਂ ਆਉਂਦੇ ਵੀ ਸ਼ੇਰ ਗਰਜਦਾ ਇੱਧਰ ਨਹੀਂ ਜਾਣਾ। ਆਲੇ ਦੁਆਲੇ ਮਹਾਰਾਜ ਦੇ ਗੇੜੇ ਕੱਟਦਾ ਫਿਰਦਾ ਤੇ ਮਹਾਰਾਜ ਉੱਥੇ ਮਾਛੀਵਾੜ ਦੇ ਜੰਗਲਾਂ ਦੇ ਵਿੱਚ ਸਾਰਾ ਪਰਿਵਾਰ ਵਾਰ ਕੇ ਕੰਡਿਆਂ ਦੀਆਂ ਸੇਜਾਂ ਤੇ ਪਏ ਨੇ। ਅੱਜ ਸੋਹਣੇ ਬੈੱਡਾਂ ਵੱਲ ਵੇਖ ਕੇ, ਸੋਹਣੀਆਂ ਕੋਠੀਆਂ ਵੱਲ ਵੇਖ ਕੇ ਨਾ ਕਿਹਾ ਕਰੋ ਮੇਰੀ ਮਿਹਨਤ ਹੈ, ਕਿੱਥੋਂ ਸਾਡੀ ਕੋਠੀ ਬਣ ਜਾਂਦੀ ਜੇ ਗੁਰੂ ਗੋਬਿੰਦ ਸਿੰਘ ਆਪਣਾ ਘਰ ਅਨੰਦਪੁਰ ਨਾ ਛੱਡਦੇ। ਓਏ ਕਿੱਥੇ ਤੂੰ ਅੱਜ, ਤੂੰ ਆ ਗੱਦੇ, ਤੈਨੂੰ ਆ ਰਜਾਈਆਂ ਤਲਾਈਆਂ ਸ਼ਨੀਲ ਦੀਆਂ ਜਾਂ ਮਖਮਲੀ ਕਿੱਥੇ ਨਸੀਬ ਹੋ ਜਾਂਦੀਆਂ ਜੇ ਮਹਾਰਾਜ ਖੁਦ ਕੰਡਿਆਂ ਦੀਆਂ ਸੇਜਾਂ ਤੇ ਨਾ ਪੈਂਦੇ? ਕਿੱਥੋਂ ਤੂੰ ਆਪਣੇ ਪੁੱਤਰਾਂ ਦੇ ਸਿਰਾਂ ਤੇ ਸਿਹਰੇ ਬੰਨ ਲੈਂਦਾ ਜੇ ਮਹਾਰਾਜ ਆਪਣੇ ਪੁੱਤਰਾਂ ਨੂੰ ਲਾੜੀ ਮੌਤ ਨਾਲ ਨਾ ਵਿਆਉਂਦੇ? ਇਹ ਸਭ ਮਹਾਰਾਜ ਨੇ ਕਿਰਪਾ ਕੀਤੀ ਆ। ਬੇਨਤੀ ਮੈਂ ਕੱਲ ਵੀ ਕੀਤੀ ਸੀ, ਸਾਰੀ ਦੁਨੀਆਂ ਦੇ ਪੁੱਤ ਇਕੱਠੇ ਕਰ ਲਓ, ਇਹਨਾਂ ਨੇ ਮਹਾਰਾਜ ਦੇ ਚਾਰ ਪੁੱਤਾਂ ਵਰਗੇ ਦੇ ਕੀ ਬਣਨਾ? ਬਾਬੇ ਜੀਤ ਸਿੰਘ ਵਰਗੇ ਸਾਰੀ ਦੁਨੀਆਂ ਦੇ ਪੁੱਤਰ ਨਹੀਂ ਬਣ ਸਕਦੇ। ਇਹੋ ਜਿਹੇ ਲਾਲ ਮਹਾਰਾਜ ਨੇ ਸਾਡੇ ਤੋਂ ਕੁਰਬਾਨ ਕੀਤੇ ਆ, ਤੇ ਅਸੀਂ ਮਹਾਰਾਜ ਕੰਡਿਆਂ ਦੀਆਂ ਸੇਜਾਂ ਤੇ ਪੈ ਕੇ ਵੀ ਕੀ ਕਹਿੰਦੇ ਆ? ਐ ਵਾਹਿਗੁਰੂ ਤੇਰਾ ਸ਼ੁਕਰ ਹੈ। ਅਸੀਂ ਸਾਧ ਸੰਗਤ ਜੀ ਸੋਹਣੇ ਰਜਾਈਆਂ ਤਲਾਈਆਂ ਸੋਹਣੇ ਘਰਾਂ ਵਿੱਚ ਪੈ ਕੇ ਵੀ ਕਹਿੰਦੇ ਹਾਂ ਬਾਹ ਜੀ ਮਰ ਗਏ ਜੀ, ਮਰ ਗਏ, ਪੱਲੇ ਹੀ ਕੱਖ ਨਹੀਂ ਪੈਂਦਾ, ਬੁਰਾ ਹਾਲ ਹੈ। ਵੇਖ ਲਓ ਪਿਓ ਦੇ ਤੇ ਬਾਪੂ ਸਾਡਾ ਕਿਹੋ ਜਿਹਾ, ਤੇ ਅਸੀਂ ਬਾਪੂ ਦਾ ਸੁਭਾਅ ਕਿਹੋ ਜਿਹਾ ਤੇ ਸਾਡਾ ਸੁਭਾਅ ਕਿਹੋ ਜਿਹਾ ਬਣ ਗਿਆ? ਜੋ ਸਾਡੇ ਮਹਾਰਾਜ ਦਾ ਮਾਰਗ ਸੀ ਉਹਦੇ ਤੇ ਚੱਲਣਾ, ਉਹ ਅੱਜ ਕਿੱਡੀ ਸਾਡੇ ਤੇ ਕਿਰਪਾ ਹੈ। ਮਹਾਰਾਜ ਨੇ ਸਾਰੇ ਦੁੱਖ ਆਪਣੇ ਸਰੀਰ ਤੇ ਚੱਲੇ ਨੇ। ਕੱਲ ਸੁਣਿਆ ਹੀ ਸੀ ਨਾ, ਜਦੋਂ ਸੁਣਿਆ ਅਰਜਨ ਪੁੱਤ ਮੋਇਆ, ਢਿੱਲੀ ਹੱਥ ਵਿੱਚੋਂ ਤੀਰ ਕਮਾਨ ਹੋ ਗਈ, ਸੁਣਿਆ ਸੀ ਨਾ। ਤਾਨ ਸੈਣ ਸੁਣਿਆ ਜਦੋਂ ਪੁੱਤ ਮੋਇਆ, ਰਾਗ ਬੋਲਣੋਂ ਬੰਦ ਜ਼ਬਾਨ ਹੋ ਗਈ। ਪੁੱਤ ਮੋਇਆ ਸੁਣਿਆ ਧੀਰਾਂ ਨੇ ਇੱਛਰਾਂ ਨੇ, ਰੋ ਰੋ ਕੇ ਹਾਲੋ ਬਿਹਾਲ ਹੋ ਗਈ। ਤਨ ਜਿਗਰਾ ਸੀ ਕਲਗੀਆਂ ਵਾਲੜੇ ਦਾ, ਜਿਹਨੇ ਆਗਿਆ ਅਕਾਲ ਦੀ ਮੰਨ ਲਈਏ, ਕੋਈ ਕਹੇ ਨਾ ਪੁੱਤ ਮਰਵਾਉਣ ਵੇਲੇ ਪੱਟੀ ਗੁਰਾਂ ਨੇ ਅੱਖਾਂ ਤੇ ਬੰਨ ਲਈ। ਮਹਾਰਾਜ ਨੇ ਅੱਖਾਂ ਦੇ ਸਾਹਮਣੇ ਵੇਖੇ ਨੇ ਪੁੱਤ ਸ਼ੀਰ ਹੁੰਦੇ ਤੇ ਸਾਰੇ ਦੁੱਖੜੇ ਆਪਣੇ ਸਰੀਰ ਉੱਤੇ ਚੱਲ ਲਏ। ਦੁੱਖ ਝੱਲ ਕੇ ਸਰੀਰ ਉੱਤੇ ਸਾਰੇ ਪੰਥ ਦੀਆਂ ਸੁੱਖਾਂ ਮੰਗੀਆਂ। Yeah.
ਦਾਨ ਦਿੱਤਾ ਤੇ ਭਾਵੇਂ ਆਪਣੇ ਬਾਗ ਵਰਾਂ ਹੱਥੀ ਛਾਵਾਂ ਕੀਤੀਆਂ ਲੱਖਾਂ ਪੁੱਤਰਾਂ ਨੂੰ ਤੇ ਆਪਣੇ ਚਾਰੇ ਤੇ ਚਾਰੇ ਕੁਰਬਾਨ ਇੱਥੋਂ ਮੈਂ ਹੋਰ ਕੁਛ ਨਹੀਂ ਮੰਗਦਾ ਮਹਾਰਾਜ ਨੇ ਆਪਣਾ ਘਰ ਬਾਰ ਛੱਡਤਾ ਕਹਿੰਦੇ ਤੇਥੋਂ ਮੈਂ ਕੁਛ ਨਹੀਂ ਮੰਗਦਾ ਇੰਨੀਆਂ ਕੁਰਬਾਨੀਆਂ ਕਰਕੇ ਮਹਾਰਾਜ ਕਹਿੰਦੇ ਬਸ ਅੰਮ੍ਰਿਤ ਛਕ ਲੈ ਕਦਰ ਪਾ ਲਈ ਬਸ ਤੂੰ ਅਜੀ ਕਈ ਵਾਰੀ ਕਹਿੰਦੇ ਨੀ ਓਏ ਮੁੰਡੇ ਹੋ ਤੁਸੀਂ ਮੇਰੀ ਕਦਰ ਹੀ ਨਹੀਂ ਕਰਦੇ ਮੈਂ ਤੁਹਾਡੇ ਵਾਸਤੇ ਇੰਨਾ ਕੁਛ ਕੀਤਾ ਤੁਸੀਂ ਮੈਨੂੰ ਬੁੜੇ ਨੂੰ ਸਾਂਭਦੇ ਹੀ ਨਹੀਂ ਕਹਿੰਦੇ ਨੀ ਓ ਤੁਸੀਂ ਮੇਰੀ ਸੇਵਾ ਹੀ ਨਹੀਂ ਕਰਦੇ ਮੈਂ ਤੁਹਾਡੇ ਵਾਸਤੇ ਇੰਨਾ ਕੁਛ ਕੀਤਾ ਮਹਾਰਾਜ ਕਹਿੰਦੇ ਓਏ ਤੈਨੂੰ ਮੇਰੀ ਸੇਵਾ ਮੇਰੀ ਪੂਜਾ ਕਰਨ ਦੀ ਲੋੜ ਨਹੀਂ ਮੈਂ ਜੋ ਕੀਤਾ ਉਹ ਸਿੱਖ ਧਰਮ ਦੀ ਜੜ ਮਜ਼ਬੂਤ ਕਰਨ ਵਾਸਤੇ ਕੀਤਾ ਪਰ ਬਸ ਮੇਰੀ ਇਸੇ ਗੱਲ ਦੀ ਖੁਸ਼ੀ ਆ ਵੀ ਤੂੰ ਅੰਮ੍ਰਿਤ ਛਕ ਲੈ ਤੇ ਅਕਾਲ ਪੁਰਖ ਦਾ ਪੁਜਾਰੀ ਬਣ ਜਾ ਖੁ
ਸਤਨਾਮ
ਇੰਨਾ ਕੁਝ ਕਹਿ ਕੇ ਮਹਾਰਾਜ ਨੇ ਨਹੀਂ ਆਖਿਆ ਤੂੰ ਮੇਰਾ ਪੁਜਾਰੀ ਬਣ ਤੂੰ ਮੇਰਾ ਸੇਵਕ ਬਣ ਨਹੀਂ ਮਹਾਰਾਜ ਕਹਿੰਦੇ ਓਏ ਉਹ ਤੂੰ ਅਕਾਲ ਪੁਰਖ ਦਾ ਪੁਜਾਰੀ ਬਣ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜਨ ਲੱਗ ਇਹੀ ਮੰਗਿਆ ਮਹਾਰਾਜ ਨੇ ਹੋਰ ਕੁਛ ਨਹੀਂ ਮੰਗਿਆ ਸਰ ਨਾ ਮਹਾਰਾਜ ਮਾਇਆ ਮੰਗਦੇ ਆ ਨਾ ਮਹਾਰਾਜ ਘਰ ਮੰਗਦੇ ਆ ਨਾ ਜ਼ਮੀਨ ਸਭ ਕੁਝ ਸਾਨੂੰ ਦੇ ਕੇ ਮਹਾਰਾਜ ਸਾਡੀ ਸੁੱਖ ਮੰਗਦੇ ਆ ਜੇ ਸ਼ਰਾਬਾਂ ਨਿਕਲ ਜਾਣਗੀਆਂ ਸਾਡਾ ਹੀ ਭਲਾ ਜੇ ਸ਼ਰਾਬਾਂ ਘਰਾਂ ਚੋਂ ਨਿਕਲ ਜਾਣਗੀਆਂ ਓਏ ਜਿਹੜਾ 3-4 ਹਜ਼ਾਰ ਮਹੀਨੇ ਦਾ ਸਾਡਾ ਹੀ ਬਚਣਾ ਮਹਾਰਾਜ ਨੇ ਕੀ ਲੈਣਾ ਮੈਂ ਮੂਰਖ ਨਾ ਜਾਣਾ ਗੁਰੂ ਮੇਰਾ ਭਲਾ ਕਰੇ ਸਤਿਗੁਰ ਤੇ ਭਲਾ ਕਰਦੇ ਆ ਪਰ ਅਸੀਂ ਜਾਣ ਨਹੀਂ ਸਕਦੇ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਪਿਆਰਿਓ ਮਹਾਰਾਜ ਨੇ ਆਨੰਦਪੁਰ ਛੱਡਿਆ ਮਹਾਰਾਜ ਨੂੰ ਦੁੱਖ ਨਹੀਂ ਹੋਇਆ ਪਟਨਾ ਛੱਡਣ ਦਾ ਦੁੱਖ ਨਹੀਂ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਰਸਾ ਤੇ ਪਰਿਵਾਰ ਵਿਛੜਿਆ ਦੁੱਖ ਨਹੀਂ ਹੋਇਆ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਕੇ ਬਿਨਾਂ ਕਫਨ ਤੋਂ ਪਏ ਨੇ ਮਹਾਰਾਜ ਨੂੰ ਦੁੱਖ ਨਹੀਂ ਹੋਇਆ ਪੂਰਨ ਬਸੰਤ ਵਰਗਿਆਂ ਨੇ ਘਰ ਨਹੀਂ ਵੜਨ ਦਿੱਤਾ ਮਹਾਰਾਜ ਨੂੰ ਦੁੱਖ ਨਹੀਂ ਹੋਇਆ ਕੰਡਿਆਂ ਤੇ ਪਏ ਤੇ ਦੁੱਖ ਤਾਂ ਵੀ ਨਹੀਂ ਹੋਇਆ ਜਦੋਂ ਮਹਾਰਾਜ ਵੇਖਦੇ ਹੋਣਗੇ ਇਹਨਾਂ ਦੇ ਘਰਾਂ ਘਰ ਆਬਾਦ ਕਰਨ ਵਾਸਤੇ ਮੈਂ ਆਪਣਾ ਘਰ ਬਰਬਾਦ ਕਰ ਲਿਆ ਇਹਨਾਂ ਦੇ ਪੁੱਤਰਾਂ ਦੇ ਵਾਸਤੇ ਇਹਨਾਂ ਦੀਆਂ ਦਾੜੀਆਂ ਕੇਸਾਂ ਵਾਸਤੇ ਮੈਂ ਆਪਣੇ ਪੁੱਤਰ ਸ਼ਹੀਦ ਕਰਵਾ ਲਏ ਜਦੋਂ ਮਹਾਰਾਜ ਸਾਡੇ ਘਰਾਂ ਦੇ ਵਿੱਚ ਸ਼ਰਾਬਾਂ ਆਉਂਦੀਆਂ ਸਾਨੂੰ ਠੇਕਿਆਂ ਤੇ ਜਾਂਦਿਆਂ ਨੂੰ ਵੇਖਦੇ ਹੋਣਗੇ ਸੱਚਮੁੱਚ ਮਨ ਨੂੰ ਦੁੱਖ ਲੱਗਦਾ ਹੋਣਾ ਸਾਨੂੰ ਵੇਖ ਕੇ ਮਹਾਰਾਜ ਜ਼ਰੂਰ ਦੁਖੀ ਹੁੰਦੇ ਹੋਣਗੇ ਇਹਨਾਂ ਵਾਸਤੇ ਇੰਨਾ ਕੁਝ ਕੀਤਾ ਬੇਕਦਰੇ ਕਦਰ ਨਹੀਂ ਜਾਣਦਾ
ਸਤਿ ਸ਼੍ਰੀ ਅਕਾਲ।
ਮਹਾਰਾਜ ਨੇ ਆਖਿਆ ਤੂੰ ਮੇਰਾ ਸਿੱਖ ਨਾ ਬਣ, ਕਿਵੇਂ ਕਰਨਾ, ਤੂੰ ਮੈਨੂੰ ਨਾ ਮੰਨ, ਤੂੰ ਅਕਾਲ ਪੁਰਖ ਦਾ ਪੁਜਾਰੀ ਬਣ। ਵੇਖੋ ਮਹਾਰਾਜ ਕਹਿੰਦੇ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਨਹੀਂ ਆਖਿਆ ਤੂੰ ਮੈਨੂੰ ਮੰਨ, ਤੂੰ ਸਤਿਗੁਰੂ ਕਹਿੰਦੇ ਮੇਰੇ ਦਰਸਾਏ ਰਾਹ ਤੇ ਚੱਲ ਤੇ ਅਕਾਲ ਪੁਰਖ ਦਾ ਪੁਜਾਰੀ ਬਣ। ਐਡਾ ਵੱਡਾ ਗੁਰੂ, ਅੱਜ ਤੇ ਕਈ ਮਰਨ ਤੋਂ ਪਹਿਲੇ ਕਹਿੰਦੇ ਨੇ ਵੀ ਮੇਰੀ ਜਗ੍ਹਾ ਇੱਥੇ ਬਣਾ ਦਿਓ। ਮਹਾਰਾਜ ਪਤਾ ਕੀ ਕਹਿੰਦੇ? ਮਹਾਰਾਜ ਕਹਿੰਦੇ ਜਿਹੜਾ ਮੇਰੀ ਯਾਦਗਾਰ ਬਣਾਊਗਾ ਨਾ ਉਹਦੀ ਕਹਿੰਦੇ ਕੋਲੀ ਗਾਹ ਨਹੀਂ ਵਧਣੀ ਵੇਲੋ। ਮਹਾਰਾਜ ਕਹਿੰਦੇ ਮੇਰੀ ਕੋਈ ਮੜੀ ਨਾ ਬਣਾਏ, ਮੇਰੀ ਕੋਈ ਯਾਦਗਾਰ ਵੀ ਨਾ ਬਣਾਏ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ
ਜਗਤ
ਜਗਤ ਤਮਾਸ਼ਾ। ਮਹਾਰਾਜਾ ਰਣਜੀਤ ਸਿੰਘ ਧੰਨ ਸੀ, ਉਹਦੇ ਵਰਗਾ ਰਾਜਾ ਵੀ ਨਹੀਂ ਮਿਲਣਾ ਕੌਮ ਨੂੰ ਦੁਆਰਾ। ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਖੰਡ ਗਏ ਨੇ। ਕਿਸੇ ਨੇ ਦੱਸਿਆ ਕਹਿੰਦੇ ਜੀ ਯਾਦਗਾਰ ਨਾ ਬਣਾਓ। ਮਹਾਰਾਜ ਕਹਿੰਦੇ ਉਹਦੀ ਕੋਲ ਨਹੀਂ ਵਧਣੀ ਗਾ। ਕਹਿੰਦੇ ਕੋਲ ਮੇਰੀ ਵਧੇ ਨਾ ਵਧੇ ਮੈਂ ਜਗਾ ਯਾਦਗਾਰ ਜ਼ਰੂਰ ਬਣਾਉਣੀ। ਬਣਾਈ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਹਜ਼ੂਰ ਸਾਹਿਬ ਦੀ ਸੇਵਾ ਕਰਵਾਈ। ਮੇਰੇ ਕਹਿਣ ਦਾ ਭਾਵ ਵੀ ਇੰਨੀਆਂ ਕੁਰਬਾਨੀਆਂ ਮਹਾਰਾਜ ਦੀਆਂ, ਨਿਮਰਤਾ ਵੀ ਅੱਤ ਦਰਜੇ ਦੀ। ਮਹਾਰਾਜ ਕਹਿੰਦੇ ਇਨਹੀ ਕੀ ਕਿਰਪਾ ਤੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋਰ ਪਰੇ। ਇਹੋ ਜਿਹਾ ਗੁਰੂ ਨਹੀਂ ਲੱਭਣਾ। ਤੇ ਜੇ ਹੁਣ ਅਸੀਂ ਬਾਜਾਂ ਵਾਲੇ ਸਤਿਗੁਰਾਂ ਨੂੰ ਛੱਡ ਕੇ ਦਰ ਦਰ ਤੇ ਫਿਰੀਏ, ਫਿਰ ਕਹਿਣ ਦਾ ਭਾਵ ਵੀ ਸਾਡੇ ਮਾੜੇ ਭਾਗ ਹੀ, ਸਾਡੇ ਮਾੜੇ ਕਰਮੀ ਆਏ ਹੋਏ ਨੇ। ਜਿੱਦਾਂ ਕਹਿੰਦੇ ਮਾੜੇ ਦਿਨ ਆਏ ਹੁੰਦੇ ਨੇ, ਮਾੜੇ ਦਿਨ ਆਏ ਹੋਣ, ਫਿਰ ਜਿਸ ਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ, ਫਿਰ ਚੰਗਿਆਈਆਂ ਖੋ ਲੈਂਦਾ ਰੱਬ ਉਹਨਾਂ ਤੋਂ। ਫਿਰ ਸੋਚਾਂ ਕੀ ਸੋਚਦੇ ਆ, ਛੱਡੋ ਜੀ ਪਰੇ ਦਾੜੀਆਂ ਰੱਖਣੀਆਂ ਔਖੀਆਂ ਨੇ, ਕੇਸ ਰੱਖਣੇ ਔਖੇ ਨੇ, ਇਹ ਜਿਹੜਾ ਕਹਿੰਦੇ ਵੀ ਇਸ਼ਨਾਨ ਕਰਨਾ ਇਹ ਵੀ ਔਖਾ ਲੱਗਦਾ, ਨਾਲੇ ਮੈਂ ਗੁਰੂ ਵਾਲਾ ਵੀ ਬਣ ਜਾ, ਨਾਲੇ ਮੈਨੂੰ ਛੱਡਣਾ ਵੀ ਕੁਛ ਨਾ ਪਵੇ। ਇਸ ਕਰਕੇ ਆਪਾਂ ਸਸਤਾ ਸੌਦਾ ਲੱਭ ਲਓ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬੇਨਤੀ ਪਿਆਰਿਓ, ਮਰਜ਼ੀ ਤੁਸੀਂ ਆਪਣੇ ਮਨ ਦੀ ਕਰਨੀ ਆ, ਪਰ ਜਿੱਧਰ ਲੱਗੋਗੇ ਪਹਿਲਾਂ ਸੋਚ ਲਿਓ, ਪਹਿਲਾਂ ਉਹਨਾਂ ਦਾ ਇਤਿਹਾਸ ਖੋਜ ਲਿਓ, ਫਿਰ ਲੱਗਣਾ। ਤੇ ਕੱਲ ਨੂੰ ਅਮਰ ਦਾ ਬਾਟਾ ਇੱਥੇ ਛਕਾਇਆ ਜਾਣਾ, ਅਮਰ ਤਿਆਰ ਕੀਤਾ ਜਾਣਾ, ਅਮਰ ਦਾ ਬਾਟਾ ਤਿਆਰ ਹੋਣਾ ਹੈ। ਗੁਰਦੁਆਰਾ ਪਾਤਸ਼ਾਹੀ ਪਹਿਲੀ ਆਪਣੇ ਨੇੜੇ ਹੀ ਹੈ ਨਾ, ਇੱਥੇ ਜਿੱਥੇ ਲੰਗਰ ਚੱਲਦਾ। ਤੇ ਮਹਾਰਾਜ ਦੀ ਕਿਰਪਾ ਨਾਲ 150 ਪ੍ਰਾਣੀਆਂ ਦੇ ਨਾਮ ਅੰਮ੍ਰਿਤ ਛਕਣ ਵਾਸਤੇ ਆਏ ਨੇ।
ਬੋਲੇ